ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਹ ਗੁਰ ਤੇਗ ਕੇ ਧਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੋਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਨੂਰ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਲੜੀ ਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੇਅੰਤ ਕਵੀ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋ ਰਹੇ ਨੇ ਬੜੇ ਬੜੇ ਆਲਮ ਵਿਦਵਾਨ ਕਵੀ ਕੁਵਰ ਵਰਗੇ, ਜਿਨ੍ਹਾਂ ਦਾ ਧਰਮ ਬਦਲਣ ਦਾ ਯਤਨ ਔਰੰਗਜ਼ੇਬ ਬਾਦਸ਼ਾਹ ਨੇ ਕੀਤਾ, ਮਹਾਰਾਜ ਗੁਰੂ ਕਲਗੀਧਰ ਜੀ ਦੀ ਸ਼ਰਨ 'ਚ ਆ ਕੇ ਮਹਾਰਾਜ ਜੀ ਦੀ ਪਨਾਹ ਲਈ ਹੈ ਔਰ ਬੇਅੰਤ ਛੰਦ ਰਚੇ, ਕਵਿਤਾਵਾਂ ਰਚੀਆਂ, ਬਹੁਤ ਸਾਰੇ ਵਿਦਵਾਨਾਂ ਦੀ ਕਵੀਆਂ ਦੀ ਸਤਿਗੁਰੂ ਕਦਰ ਕਰਦੇ, ਮਹਾਭਾਰਤ ਦੇ ਪਰਵਾਂ ਦਾ ਜੋ ਸੰਸਕ੍ਰਿਤ ਵਿੱਚ ਲਿਖੇ ਹੋਏ ਨੇ ਉਹਨਾਂ ਦਾ ਬ੍ਰਿਜ ਭਾਸ਼ਾ ਵਿੱਚ ਸਤਿਗੁਰੂ ਜੀ ਅਨੁਵਾਦ ਕਰਵਾ ਰਹੇ ਹਨ। ਆਪ ਵੀ ਸਤਿਗੁਰੂ ਕਲਗੀਧਰ ਜੀ ਬੇਅੰਤ ਬਾਣੀ ਦੀ ਰਚਨਾ ਕਰ ਰਹੇ ਨੇ। ਚੰਡੀ ਚਰਿੱਤਰ ਪਹਿਲਾ ਦੂਜਾ, ਇਹਦੇ ਤੋਂ ਇਲਾਵਾ ਹੋਰ ਵੀ ਅਨੇਕਾਂ ਤਰ੍ਹਾਂ ਦੇ ਛੰਦ ਸਤਿਗੁਰੂ ਕਲਗੀਧਰ ਜੀ ਖੁਦ ਆਪ ਰਚਦੇ ਹਨ। ਉੱਥੇ ਨਾਲ ਨਾਲ ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ, ਘੋੜ ਸਵਾਰੀ ਕਰਨੀ, ਜੰਗੀ ਕਰਤੱਬ ਆਪਣੀ ਸਾਰੀ ਫੌਜ ਨੂੰ ਕਰਾਉਣੇ, ਸ਼ਿਕਾਰ ਤੇ ਚੜ੍ਹਨਾ, ਇਹ ਸਾਰੀ ਸ਼ਸਤਰ ਤੇ ਸ਼ਾਸਤਰ ਦੀ ਵਿੱਦਿਆ। ਕਲਗੀਧਰ ਜੀ ਨੇ ਆਪਣੇ ਪੰਥ ਨੂੰ ਸ਼ਸਤਰ ਦੀ ਵਿੱਦਿਆ ਵੀ ਦਿੱਤੀ ਹੈ ਤੇ ਸ਼ਾਸਤਰ ਦੀ ਵਿੱਦਿਆ ਵੀ ਦਿੱਤੀ ਹੈ। ਸ਼ਸਤਰ ਵਿੱਦਿਆ ਸਹਿਤ ਨਿਪੁੰਨ ਕੀਤਾ, ਉੱਥੇ ਸ਼ਾਸਤਰਾਂ ਦੀ ਵਿੱਦਿਆ ਸਹਿਤ ਵੀ ਨਿਪੁੰਨ ਕੀਤਾ ਹੈ। ਐਸੇ ਦੀਨ ਦਿਆਲ ਸਤਿਗੁਰੂ ਜੀ ਦੀ ਪਾਵਨ ਕਥਾ ਦੇ ਦੋ ਰੁੱਤਾਂ ਜਿਹੜੀਆਂ ਨੇ ਉਹ ਪਿੱਛੇ ਕੱਲ੍ਹ ਦੀ ਕਥਾ ਵਿੱਚ ਸੰਪੂਰਨ ਹੋਈਆਂ ਨੇ, ਕਿਉਂਕਿ ਸੂਰਜ ਪ੍ਰਕਾਸ਼ ਜੋ ਗ੍ਰੰਥ ਹੈ ਇਹ ਸੂਰਜ ਦੇ ਮੁਤਾਬਕ, ਜਿਵੇਂ ਸੂਰਜ ਮਿਸਾਲ ਦੇ ਵਿੱਚ 12 ਰਾਸਾਂ ਵਿੱਚ ਵਰਤਦਾ ਹੈ, ਹਰ ਮਹੀਨੇ ਸੰਕ੍ਰਾਂਤ ਵਾਲੇ ਦਿਨ, ਜਿਵੇਂ ਕੱਲ੍ਹ ਸੰਕ੍ਰਾਂਤ ਦਾ ਦਿਹਾੜਾ ਹੈ, ਸੰਕ੍ਰਾਂਤ ਵਾਲੇ ਦਿਨ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ 'ਚ ਪ੍ਰਵੇਸ਼ ਕਰਦਾ, ਉਦੋਂ ਸੰਕ੍ਰਾਂਤ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਜਿੱਥੇ 12 ਰਾਸਾਂ 'ਚ ਸੂਰਜ ਵਿਚਰਦਾ, ਸਾਲ ਵਿੱਚ 6 ਰੁੱਤਾਂ ਹੁੰਦੀਆਂ ਹਨ, ਇਸੇ ਤਰ੍ਹਾਂ 2 ਐਨ ਹੁੰਦੇ 6-6 ਮਹੀਨਿਆਂ ਦੇ, ਇੱਕ ਦਖਨਾਇਣ ਪੱਖ ਇੱਕ ਉਥਰਾਇਣ ਪੱਖ। ਮਹਾਰਾਜ ਕਲਗੀਧਰ ਜੀ ਦਾ ਜੋ ਪਾਵਨ ਇਤਿਹਾਸ ਹੈ ਉਹ ਮਹਾਂਕਵੀ ਜੀ ਨੇ 6 ਰੁੱਤਾਂ ਅਤੇ 2 ਐਨਾਂ ਵਿੱਚ ਵਰਣਨ ਕੀਤਾ ਹੈ, ਜਿਹਦੇ 'ਚੋਂ 2 ਰੁੱਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਈਆਂ। ਸਾਡਾ ਕੋਈ ਜ਼ੋਰ ਨਹੀਂ ਕਿ ਅਸੀਂ ਆਪਣੇ ਬਲ ਨਾਲ ਜਾਂ ਆਪਣੇ ਤਾਣ ਨਾਲ ਇਹ ਕਥਾ ਕੀਤੀ ਆ, ਨਾ ਤੁਹਾਡੇ ਵਿੱਚ ਉਹ ਬਲ ਹੈ ਕਿ ਤੁਸੀਂ ਆਪ ਆਪਣੇ ਬਲ ਨਾਲ ਇਹ ਸੁਣੀ ਹੈ। ਸਤਿਗੁਰੂ ਕਲਗੀਧਰ ਜੀ ਦੀ ਦਇਆ ਵਰਤੀ ਹੈ, ਉਹਨਾਂ ਨੇ ਜਿੰਨੀ ਕੁ ਕਥਾ ਕਰਾਈ ਹੈ ਜਾਂ ਜਿੰਨੀ ਕੁ ਸਾਨੂੰ ਸਰਵਣ ਕਰਨ ਦਾ ਬਲ ਦਿੱਤਾ ਹੈ ਉਨੀ ਕੁ ਕਥਾ ਸੰਪੂਰਨ ਹੋਈ ਹੈ। ਅੱਗੇ ਤੀਸਰੀ ਰੁੱਤ ਆਰੰਭ ਹੋ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰੀਏ, ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ, ਰਸਨਾ ਨੂੰ ਪਵਿੱਤਰ ਕਰਦੇ ਹੋਇਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਜੀ ਰੁੱਤ ਚੱਲੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਮੰਗਲ ਕਰਦੇ ਹਨ। ਤੀਸਰੀ ਰੁੱਤ ਦੀ ਆਰੰਭਤਾ ਤੋਂ ਪਹਿਲਾਂ ਅਕਾਲ ਪੁਰਖ ਇੱਕ ਅਦੁੱਤੀ ਹੈ, ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ, ਸਤਿਗੁਰਾਂ ਦੇ ਪ੍ਰਸਾਦ ਦੁਆਰਾ ਅਕਾਲ ਪੁਰਖ ਜੀ ਦੇ ਪਾਵਨ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਪਹਿਲਾ ਮੰਗਲ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਲਿਆ, ਜੋ ਦੂਸਰਾ ਮੰਗਲ ਕਰ ਰਹੇ ਨੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਮੰਗਲ ਹੈ ਜੋ ਕਲਗੀਧਰ ਜੀ ਕਰਦੇ ਹਨ। ਸ੍ਰੀ ਨਾਮ ਸ਼੍ਰੋਮਣੀ ਦਾ ਹੈ, ਜਿਹੜਾ ਸਭ ਤੋਂ ਵੱਡਾ ਸਭ ਤੋਂ ਸ਼੍ਰੋਮਣੀ ਹੈ ਉਹ ਕੌਣ ਹੈ, ਉਹ ਵਾਹਿਗੁਰੂ ਹੈ। ਵਾਹਿਗੁਰੂ ਕਿਹਨੂੰ ਕਹਿੰਦੇ, ਵਾਹੇ ਨਾਮ ਅਸਚਰਜ ਦਾ ਹੈ, ਜੋ ਵਿਸਮਾਦ ਦਾ ਅਤੇ ਅਸਚਰਜ ਦਾ ਪ੍ਰਤੀਕ ਹੈ ਉਹਨੂੰ ਕਹਿੰਦੇ ਨੇ ਵਾਹੇ। ਵਾਹਿ ਨਾਮ ਅਸਚਰਜ ਕੋ ਹੋਈ। ਵਾਹਿ ਨਾਮ ਅਸਚਰਜਤਾ ਦਾ ਹੈ ਜੋ ਅਸਚਰਜ ਮਹਾਂ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਜੋ ਅਸਚਰਜ ਮਹਾਂ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਪਰਮੇਸ਼ਰ ਅਸਚਰਜ ਰੂਪ ਹੈ, ਵਿਸਮਾਦ ਰੂਪ ਹੈ, ਇਸ ਕਰਕੇ ਵਾਹਿ ਅਸਚਰਜ ਹੈ। ਗੋ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਕਰਨ ਵਾਲੇ ਦਾ ਹੈ। ਗੁਰੂ ਦਾ ਕੰਮ ਕੀ ਹੈ? ਗੁਰੂ ਪ੍ਰਕਾਸ਼ ਕਰਦਾ ਗਿਆਨ ਦਾ, ਸਾਡੇ ਅੰਦਰੋਂ ਅਗਿਆਨਤਾ ਦੇ ਹਨੇਰੇ ਦੀ ਨਿਰਵਿਰਤੀ ਕਰਕੇ ਰੂਹ ਗਿਆਨ ਦਾ ਪ੍ਰਕਾਸ਼ ਕਰੇ, ਉਹਨੂੰ ਗੁਰੂ ਕਹਿੰਦੇ ਹਨ। ਜੀ ਕੀ ਫਤਿਹ, ਉਹਨਾਂ ਦੀ ਸਦਾ ਹੀ ਫਤਿਹ ਹੈ। ਜਿੱਥੇ ਵਾਹਿਗੁਰੂ ਜੀ ਦਾ ਜਾਪ ਹੈ, ਜਿੱਥੇ ਵਾਹਿਗੁਰੂ ਜੀ ਦਾ ਮੰਗਲ ਹੈ, ਜਿੱਥੇ ਵਾਹਿਗੁਰੂ ਜੀ ਦੇ ਸਿਮਰਨ ਦੀ ਸਾਧਨਾ ਹੈ, ਉੱਥੇ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਰਤਣੀ ਹੈ। ਫਤਿਹ ਦਾ ਮਤਲਬ ਜਿਹਦੀ ਹਰ ਵੇਲੇ ਹੀ ਫਤਿਹ ਹੈ, ਜਿਹਦੀ ਰਸਨਾ ਤੇ ਵਾਹਿਗੁਰੂ ਜੀ ਦਾ ਨਾਮ ਹੈ, ਉਹਦੀ ਹਰ ਮੈਦਾਨ ਹਰ ਦੀਵਾਨ ਫਤਿਹ ਹੈ।
ਅਥ ਤ੍ਰਿਤੀਏ ਰੁੱਤ ਕਥਨੰ,
ਹੁਣ ਤੀਸਰੀ ਰੁੱਤ ਵਰਣਨ ਕਰਦੇ ਨੇ।
ਦੋਹਰਾ ਸਾਰਦ ਬਾਰਦ ਨਾਰਦੈ ਪਾਰਦ ਇੰਦ ਮਨਿੰਦ।
ਅਕਾਲ ਪੁਰਖ ਦੀ ਜੋ ਬਾਣੀ ਰੂਪੀ ਸ਼ਕਤੀ ਆ ਉਹਦਾ ਮੰਗਲ ਕਰਦੇ ਹਨ ਕਿ ਅਕਾਲ ਪੁਰਖ ਜੀ ਦੀ ਜੋ ਬਾਣੀ ਹੈ ਉਹ ਸਾਰਦ ਬਾਰਦ ਤੇ ਨਾਰਦ ਹੈ, ਪਾਰਦ ਇੰਦ ਮਨਿੰਦ ਕਹਿੰਦੇ ਉਜਵਲੀ ਹੈ। ਜਿਵੇਂ ਪਾਰੇ ਦਾ ਰੰਗ ਉਜਵਲ ਚਿੱਟਾ ਹੁੰਦਾ ਹੈ, ਏਦਾਂ ਸਤਿਗੁਰੂ ਜੀ ਦੀ ਅਕਾਲ ਪੁਰਖ ਜੀ ਦੀ ਜੋ ਬਾਣੀ ਹੈ ਉਹ ਉਜਵਲ ਰੰਗ ਵਾਲੀ ਹੈ, ਮੈਲਿਆਂ ਨੂੰ ਉਜਵਲ ਕਰਦੀ। ਹਮ ਮੈਲੇ ਤੁਮ ਉਜਲ ਕਰਤੇ, ਅਸੀਂ ਮਲੀਨ ਆ ਮੈਲੇ ਆ, ਮਹਾਰਾਜ ਜੀ ਦੀ ਜੋ ਬਾਣੀ ਹੈ ਉਹ ਸਾਨੂੰ ਉਜਵਲ ਕਰਨ ਵਾਲੀ ਪਾਰਦ ਰੰਗੀ ਹੈ। ਇਸੇ ਤਰ੍ਹਾਂ ਇੰਦ ਮਨਿੰਦ ਚੰਦਰਮਾ ਦੇ ਸਮਾਨ ਸਾਡੇ ਹਿਰਦਿਆਂ ਵਿੱਚ ਠੰਡ ਵਰਤਾਉਣ ਵਾਲੀ ਹੈ।
ਵਰਣ ਰੂਪ ਕੋ ਵਰਣ ਬਰ ਨਮੋ ਚਰਨ ਅਰਬਿੰਦ।
ਜੋ ਵਰਣ ਰੂਪ ਕਰਕੇ ਅੱਖਰਾਂ ਦੇ ਰੂਪ ਦੇ ਵਿੱਚ ਸੰਗਤ ਨੂੰ ਦਰਸ਼ਨ ਦਿੰਦੀ ਹੈ ਸਾਹਿਬ ਜੀ ਦੀ ਬਾਣੀ, ਐਸੀ ਵਰਣ ਰੂਪ ਬਾਣੀ ਜਿਹਦੇ ਵਿੱਚ ਪਰਮੇਸ਼ਰ ਦੇ ਸਵਰੂਪ ਦਾ ਵਰਣਨ ਹੈ, ਐਸੀ ਬਾਣੀ ਨੂੰ ਮੈਂ ਦੋਵੇਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ। ਨਮੋ ਚਰਨ ਅਰਬਿੰਦ, ਨਮਸਕਾਰ ਕਰਦਾ ਹਾਂ ਗੁਰੂ ਚਰਨਾਂ ਤੇ, ਵੰਦਨਾ ਕਰਦਾ। ਹੁਣ ਦਸ ਪਾਤਸ਼ਾਹੀਆਂ ਦਾ ਮੰਗਲ ਕਰਦੇ ਹਨ।
ਸ਼੍ਰੀ ਨਾਨਕ ਅੰਗਦ ਅਮਰ ਰਾਮਦਾਸ ਅਰਜਨ।
ਦੇਖੋ ਕੈਸਾ ਸੁੰਦਰ ਮੰਗਲ ਕਰਦੇ ਦਸਾਂ ਪਾਤਸ਼ਾਹੀਆਂ ਦਾ ਨਾਂ ਲੈ ਕੇ। ਸ੍ਰੀ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਸਾਹਿਬ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ, ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਹਰ ਗੋਬਿੰਦ ਹਰ ਰਾਏ ਗੁਰ ਹਰੀ ਕ੍ਰਿਸ਼ਨ ਪਗ ਮਨ।
ਦਲ ਭੰਜਨ ਗੁਰ ਸੂਰਮਾ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਦਇਆਨਿਧ ਸਵਾਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਐਸੇ ਮਹਾਨ ਗੁਰਦੇਵ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ, ਜਿਨ੍ਹਾਂ ਨੇ ਚਾਰ ਜੰਗਾਂ ਆਪਣੇ ਜੀਵਨ ਵਿੱਚ ਲੜੀਆਂ। ਪਹਿਲਾ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਕਿਲ੍ਹਾ ਲੋਹਗੜ੍ਹ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ ਛੇਵੇਂ ਪਾਤਸ਼ਾਹ ਦਾ, ਇਸ ਸਥਾਨ ਤੇ ਵੱਡਾ ਭਾਰੀ ਜੰਗ ਸਤਿਗੁਰੂ ਜੀ ਨੇ ਲੜਿਆ। ਕੱਲ੍ਹ ਦੇ ਦਿਨ ਜਿਹੜਾ ਕੱਲ੍ਹ 15 ਤਰੀਕ ਦਾ ਦਿਹਾੜਾ ਸੰਕ੍ਰਾਂਤ ਦਾ ਆ ਰਿਹਾ ਹੈ, ਕੱਲ੍ਹ ਸ਼ਾਮ ਨੂੰ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ, ਜੋ ਹਰ ਸਾਲ ਬੜੇ ਵੱਡੇ ਪੱਧਰ ਤੇ ਅੰਮ੍ਰਿਤਸਰ ਸਾਹਿਬ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ, ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪਹਿਲੀ ਜੰਗ ਤੇ ਪਹਿਲੀ ਫਤਿਹ ਦੇ ਨਾਂ ਤੇ ਉਹ ਦਿਹਾੜਾ ਮਨਾਇਆ ਜਾਂਦਾ ਹੈ, ਉੱਥੇ ਗੁਰਮੁਖ ਪਿਆਰੇ ਨੇ ਸਰਦਾਰ ਬਲਵਿੰਦਰ ਸਿੰਘ ਹੋਣੀ, ਉਹਨਾਂ ਨੇ ਬਕਾਇਦਾ ਹੁਕਮ ਲਾਇਆ ਕਿ ਸੰਗਤ ਨੂੰ ਬੇਨਤੀ ਕਰੋ ਕਿ ਕੱਲ੍ਹ ਸ਼ਾਮ ਨੂੰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸਾਹਿਬ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਹਾਜ਼ਰੀਆਂ ਭਰ ਸਕਦੀਆਂ ਹਨ, ਉਹ ਸੰਗਤਾਂ ਵੱਧ ਚੜ੍ਹ ਕੇ ਉੱਥੇ ਹਾਜ਼ਰੀਆਂ ਭਰਨ। ਖਾਲਸੇ ਪੰਥ ਦਾ, ਸਿੱਖ ਪੰਥ ਦਾ ਉਹ ਪਹਿਲਾ ਜੰਗ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜਿਆ ਅਤੇ ਉਹਦੇ 'ਚ ਫਤਿਹ ਪ੍ਰਾਪਤ ਕੀਤੀ। ਤੋ ਅੰਮ੍ਰਿਤਸਰ ਸ਼ਹਿਰ ਦੀ ਸੰਗਤ ਦਾ, ਉੱਥੋਂ ਦੇ ਪ੍ਰਬੰਧਕਾਂ ਦਾ, ਪਟਿਆਲੇ ਸ਼ਹਿਰ ਦੀਆਂ ਸੰਗਤਾਂ ਨੂੰ ਨਿਉਂਦਾ ਕੱਲ੍ਹ ਦੇ ਦਿਹਾੜੇ ਦਾ, ਜਿਹੜਾ ਕੋਈ ਜਾ ਸਕਦਾ ਉਹ ਹਾਜ਼ਰੀ ਭਰੇ। ਤੋ ਗਰੀਬ ਨਵਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਹਰ ਰਾਏ ਸਾਹਿਬ, ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਮੈਂ ਮੰਨਦਾ ਹਾਂ, ਨਮਸਕਾਰ ਕਰਕੇ ਪੂਜਦਾ ਹਾਂ।
ਤੇਗ ਬਹਾਦਰ ਦਸਮ ਗੁਰ ਸਭ ਕੇ ਚਰਨ ਮਨਾਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੇ ਮੈਂ ਚਰਨ ਮਨਾਉਂਦਾ ਹਾਂ, ਦਸਾਂ ਪਾਤਸ਼ਾਹੀਆਂ ਦੇ ਚਰਨ ਮਨਾ ਕੇ ਦਸੋਂ ਗੁਰੂ ਕੇ ਦਰਸ਼ਨ ਪਾਏ, ਦਸੋਂ ਗੁਰੂ ਕੇ ਚਰਨ ਮਨਾਏ, ਦਸਾਂ ਪਾਤਸ਼ਾਹੀਆਂ ਦੇ ਚਰਨ ਮਨਾ ਕੇ ਨਮਸਕਾਰ ਕਰਕੇ।
ਰੁੱਤ ਬਰਨੋ ਅਬ ਤੀਸਰੀ ਜਿਮ ਦੇਵੀ ਬਿਦਤਾਏ।
ਮੈਂ ਹੁਣ ਤੀਸਰੀ ਰੁੱਤ ਵਰਣਨ ਕਰਨ ਲੱਗਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਦਸਾਂ ਪਾਤਸ਼ਾਹੀਆਂ ਦੀ ਟੇਕ ਲੈ ਕੇ, ਆਸਰਾ ਲੈ ਕੇ, ਉਹਨਾਂ ਦੇ ਚਰਨਾਂ ਦੀ ਪੂਜਾ ਕਰਕੇ, ਜਿਹਦੇ ਵਿੱਚ ਦੇਵੀ ਨੂੰ ਪ੍ਰਸੰਗ, ਜਿਹੜਾ ਦੇਵੀ ਪ੍ਰਗਟ ਕਰਨ ਦਾ ਪ੍ਰਸੰਗ ਹੈ, ਉਹ ਵਿਸਥਾਰ ਸਹਿਤ ਵਰਣਨ ਹੋਵੇਗਾ।
ਦਿਜ ਖੋਜਨ ਇਤ ਸਤਿਗੁਰੂ ਚਿਤਵਤ ਅਨਕੇ ਉਪਾਏ।
ਕਲਗੀ ਧਰ ਜੀ ਬ੍ਰਾਹਮਣਾਂ ਦੀ ਉਸ ਵੇਲੇ ਦਾ ਜਿਹੜਾ ਬ੍ਰਾਹਮਣ ਸਮਾਜ ਸੀ, ਉਹਦੀ ਪਰਖ ਕਰਨਾ ਚਾਹੁੰਦੇ ਸਨ। ਤੋ ਮਹਾਰਾਜ ਜੀ ਉਹਨਾਂ ਵਿੱਚੋਂ ਕੋਈ ਐਸਾ ਬ੍ਰਾਹਮਣ ਵੀ ਲੱਭਣਾ ਚਾਹੁੰਦੇ ਹਨ।
ਮਖ ਮਿਸ ਕਰ ਬਹੁ ਦੇਸ਼ ਤੇ ਲੀਨੇ ਬ੍ਰਿੰਦ ਬੁਲਾਏ।
ਜਗ ਦੇ ਬਹਾਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਅਸੀਂ ਬ੍ਰਹਮ ਯੱਗ ਕੀਤਾ ਹੈ। ਤੋ ਬ੍ਰਹਮ ਯੱਗ ਦੇ ਨਾਂ ਤੇ ਕਲਗੀਧਰ ਪਾਤਸ਼ਾਹ ਜੀ ਨੇ ਲੀਲਾ ਕੀਤੀ ਹੈ, ਸਤਿਗੁਰਾਂ ਦੀ ਲੀਲਾ ਹੈ। ਪਰਖ ਕਰ ਰਹੇ ਨੇ ਬ੍ਰਾਹਮਣਾਂ ਦੀ ਕਿ ਜਿਹੜੇ ਬ੍ਰਾਹਮਣ ਕਹਿੰਦੇ ਆ ਕਿ ਹਿੰਦੂ ਧਰਮ ਦੇ ਉੱਤੇ ਸਾਡਾ ਗੁਲਾਮ ਹੈ, ਸਾਡੇ ਬਿਨਾਂ ਇਹ ਧਰਮ ਚੱਲ ਹੀ ਨਹੀਂ ਸਕਦਾ, ਉਹਨਾਂ ਦਾ ਕਿੰਨਾ ਕੁ ਕਿਰਦਾਰ ਹੈ, ਉਹ ਕਿੰਨੇ ਕੁ ਆਚਰਣ ਤੇ ਕਰੈਕਟਰ ਦੇ ਮਾਲਕ ਨੇ, ਕਿੰਨੀ ਕੁ ਉਹਨਾਂ ਦੀ ਬਿਰਤੀ ਹੈ, ਉਹਨੂੰ ਪਰਖਣ ਵਾਸਤੇ ਕਲਗੀਧਰ ਪਾਤਸ਼ਾਹ ਨੇ ਬ੍ਰਹਮ ਯੱਗ ਕਰਨ ਦਾ ਹੁਕਮ ਕੀਤਾ। ਔਰ ਉਹਦੇ ਬਹਾਨੇ ਬਹੁਤ ਸਾਰੇ ਬ੍ਰਾਹਮਣ ਪੂਰੇ ਦੇਸ਼ ਭਰ ਦੇ ਵਿੱਚੋਂ ਸ੍ਰੀ ਆਨੰਦਪੁਰ ਸਾਹਿਬ ਬੁਲਾਏ ਹਨ।
ਤੋਟਕ ਚੰਦ ਤਨ ਦੇਹ ਕਨੋ ਸਭ ਸੰਗ ਪਨਿਓ।
ਇਹ ਵੀ ਬਚਨ ਕੀਤਾ ਕਿ ਜਿਹੜੇ ਜਿਹੜੇ ਬ੍ਰਾਹਮਣ ਆਨੰਦਪੁਰ ਸਾਹਿਬ ਆਉਣਗੇ, ਉਹਨਾਂ ਨੂੰ ਗੁਰੂ ਘਰ ਦੇ ਖਜ਼ਾਨੇ ਚੋਂ ਮਾਇਆ ਦੇ ਗੱਫੇ ਦਿੱਤੇ ਜਾਣਗੇ।
ਇਮ ਦੇਸ਼ ਵਿਦੇਸ਼ ਮਜ਼ਾਰ ਸੁਨਿਓ।
ਇਹ ਗੱਲ ਦੇਸ਼ਾਂ ਵਿਦੇਸ਼ਾਂ ਚ ਪਸਰ ਗਈ, ਜਿੱਥੇ ਜਿੱਥੇ ਬ੍ਰਾਹਮਣ ਰਹਿੰਦੇ ਉਹਨਾਂ ਤਾਈ ਇਹ ਖਬਰ ਪਹੁੰਚੀ ਕਿ ਆਨੰਦਪੁਰ ਸਾਹਿਬ ਮਹਾਰਾਜ ਕਲਗੀਧਰ ਜੀ ਬ੍ਰਹਮ ਯੱਗ ਕਰ ਰਹੇ ਨੇ ਤੇ ਬ੍ਰਾਹਮਣਾਂ ਨੂੰ ਸੱਦਾ ਭੇਜਿਆ ਤੇ ਉੱਥੇ ਮਾਇਆ ਦੇ ਗੱਫੇ ਵੀ ਗੁਰੂ ਸਾਹਿਬ ਨੇ ਦੇਣੇ ਹੈ। ਇਹ ਸੁਣ ਸੁਣ ਕੇ ਜਿੰਨੇ ਬ੍ਰਾਹਮਣ ਸਨ,
ਦਵਿਜ ਆਗਮ ਵੇਦ ਸ਼ਰੁਤੀ ਬਿਤ ਜੇ,
ਬੜੇ ਬੜੇ ਬ੍ਰਾਹਮਣ ਆਨੰਦਪੁਰ ਸਾਹਿਬ ਵਹੀਰਾਂ ਘੱਤ ਕੇ ਆਉਣ ਲੱਗੇ। ਉਹ ਬ੍ਰਾਹਮਣ ਜਿਹੜੇ ਵੇਦਾਂ ਦੀਆਂ ਸ਼ਰੁਤੀਆਂ ਨੂੰ ਯਾਦ ਕਰਨ ਵਾਲੇ ਸੀ, ਜਿਨ੍ਹਾਂ ਨੇ ਸ਼ਾਸਤਰ ਪੜ੍ਹੇ ਹੋਏ ਸਨ, ਪੁਰਾਣ ਪੜ੍ਹੇ ਹੋਏ ਸਨ, ਉਹ ਬੜੇ ਬੜੇ ਬ੍ਰਾਹਮਣ ਚੱਲ ਕੇ ਆਨੰਦਪੁਰ ਸਾਹਿਬ ਆ ਰਹੇ ਨੇ।
ਬਿਤ ਭੇਦ ਖੜੰਗਨ ਕੇ ਜਿਤ ਜੇ,
ਛੇ ਤਰ੍ਹਾਂ ਦੀ ਜਿਹੜੀ ਸ਼ਾਸਤਰਾਂ ਨੂੰ ਪੜ੍ਹਨ ਦੀ ਛੇ ਖੜੰਗਨ ਹੁੰਦੇ, ਜਿਹਨਾਂ ਵੇਦ ਪੜ੍ਹਨੇ ਹੁੰਦੇ ਉਹਨਾਂ ਨੂੰ ਪਹਿਲਾਂ ਛੇ ਤਰ੍ਹਾਂ ਦਾ ਵਿਆਕਰਨ, ਨਿਰੁਕਤ, ਪਿੰਗਲ, ਜੋਤਿਸ਼, ਇਹ ਛੇ ਅੰਗ ਹੁੰਦੇ ਤਾਂ ਜਾ ਕੇ ਵੇਦ ਪੜ੍ਹੇ ਜਾਂਦੇ ਆ। ਉਹ ਛੇ ਅੰਗਾਂ ਨੂੰ ਜਿਹਨੂੰ ਕਲਪ ਵੀ ਕਹਿੰਦੇ ਹਨ, ਸਿੱਖਿਆ, ਕਲਪ, ਵਿਆਕਰਨ, ਨਿਰੁਕਤ, ਛੰਦ ਤੇ ਜੋਤਿਸ਼ ਵਿੱਦਿਆ, ਇਹ ਛੇ ਅੰਗਾਂ ਨੂੰ ਜਿਹੜੇ ਜਾਣਨ ਵਾਲੇ ਬ੍ਰਾਹਮਣ ਸਨ ਉਹ ਵੀ ਚੱਲ ਕੇ ਆਏ ਹਨ।
ਸਭ ਵੇਦ ਸੁਮੰਤਰਨ ਗਿਆਤ ਤਰੇ,
ਜਿਹੜੇ ਵੇਦਾਂ ਦੇ ਮੰਤਰਾਂ ਦਾ ਗਿਆਨ ਰੱਖਦੇ ਨੇ, ਜਿਨ੍ਹਾਂ ਨੂੰ ਵੇਦਾਂ ਦੇ ਬਹੁਤ ਸਾਰੇ ਮੰਤਰ ਜ਼ੁਬਾਨੀ ਯਾਦ ਨੇ।
ਜਿਨ ਕੋ ਪਠ ਦੇਵ ਪ੍ਰਸੰਨ ਕਰੇ,
ਜਿਨ੍ਹਾਂ ਮੰਤਰਾਂ ਨੂੰ ਪੜ੍ਹ ਕੇ ਬ੍ਰਾਹਮਣ ਆਪਣੇ ਦੇਵਤਿਆਂ ਨੂੰ ਪ੍ਰਸੰਨ ਕਰਦੇ ਨੇ, ਉਹ ਮੰਤਰ ਪੜ੍ਹਨ ਵਾਲੇ ਬੜੇ ਬੜੇ ਮੰਤਰ ਪਾਠੀ ਆਏ ਹਨ।
ਹਵਨਾਦਿਕ ਰੀਤ ਪਛਾਣਤੇ,
ਹਵਨ ਕਰਨ ਦੀ, ਯੱਗ ਕਰਨ ਦੀ ਸਾਰੀ ਮਰਿਆਦਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਹਵਨ ਕਰਨਾ, ਕਿਹੜਾ ਹਵਨ ਕਿਸ ਵੇਲੇ ਕਰੀਦਾ, ਉਹਦੇ ਵਿੱਚ ਕਿਹੜੀ ਅਹੂਤੀ ਪਾਈ ਦੀ ਹੈ, ਉਹ ਹਵਨ ਕਰਨ ਦੀ ਵੀ ਸਾਰੀ ਵਿਧੀ ਵਿਧਾਨ ਨੂੰ ਮਰਿਆਦਾ ਨੂੰ ਜਾਣਨ ਵਾਲੇ ਬ੍ਰਾਹਮਣ ਹਨ।
ਸਭ ਪੂਜਨ ਕੀ ਵਿਧ ਜਾਣਤੇ,
ਜਿਹੜੇ ਸਰਵ ਪ੍ਰਕਾਰ ਦੀ 16 ਪ੍ਰਕਾਰ ਦੀ ਪੂਜਾ ਮਹਾਂਪੁਰਖਾਂ ਨੇ ਦੱਸੀ ਆ ਧਰਮ ਗ੍ਰੰਥਾਂ ਚ, ਉਹ 16 ਪ੍ਰਕਾਰ ਦੀ ਪੂਜਾ ਦਾ ਵਿਧੀ ਵਿਧਾਨ ਜਾਣਨ ਵਾਲੇ ਬ੍ਰਾਹਮਣ ਵੀ ਆਏ ਹਨ।
ਹੋਰ ਗ੍ਰਾਮਨ ਮਾਨਵ ਭੇਜ ਦੀਏ,
ਸਤਿਗੁਰੂ ਜੀ ਨੇ ਬਕਾਇਦਾ ਸੱਦੇ ਭੇਜੇ ਨੇ, ਜਿਹੜੇ ਜਿਹੜੇ ਪਿੰਡਾਂ ਚ ਬ੍ਰਾਹਮਣਾਂ ਦੇ ਘਰ ਸਨ ਉਹਨਾਂ ਬ੍ਰਾਹਮਣਾਂ ਨੂੰ ਨਿਉਂਦਾ ਦੇਣ ਵਾਸਤੇ ਭੇਜਿਆ ਹੈ।
ਨਿਜ ਨੇਰ ਕੇ ਦੂਰੇ ਜਾਣ ਲੀਏ,
ਜਿਹੜੇ ਨੇੜੇ ਨੇ ਜਾਂ ਦੂਰ ਨੇ, ਜਿੰਨੇ ਵੀ ਬ੍ਰਾਹਮਣ ਆ ਸਕਦੇ ਸੀ ਵੱਧ ਤੋਂ ਵੱਧ ਗਿਣਤੀ ਚ, ਉਹ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਸੱਦੇ ਹਨ।
ਸਭ ਕੋ ਬੁਲਵਾਏ ਆਨੰਦਪੁਰੇ,
ਆਨੰਦਪੁਰ ਸਾਹਿਬ ਬੁਲਾਇਆ ਸਾਰੇ ਬਾਹਮਣਾਂ ਨੂੰ, ਬੜੇ ਬੜੇ ਬ੍ਰਾਹਮਣ ਉੱਤਰ ਦੱਖਣ ਪੂਰਬ ਪੱਛਮ ਚਾਰਾਂ ਦਿਸ਼ਾਵਾਂ ਚੋਂ ਚੱਲ ਕੇ ਆਏ ਨੇ।
ਉਹ ਆਵਤ ਪੀ ਪੱਡ ਮੀਲ ਕਰੇ
ਆ ਗਏ ਇਕੱਠੇ ਹੋ ਕੇ ਵਹੀਰਾਂ ਘੱਤ ਕੇ, ਕਿਤੇ 10 ਬਾਹਮਣ, ਕਿਤੇ 20, ਕਿਤੇ 50, ਏਦਾਂ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਆ ਰਹੇ ਨੇ।
ਦਿਸ਼ ਪੂਰਬ ਕੇ ਪੁਰ ਕੌਣ ਗਨੇ,
ਇੱਧਰ ਪੂਰਬ ਦਿਸ਼ਾ ਵਾਲੇ ਪਾਸੇ ਚੜ੍ਹਦੇ ਵਾਲੇ ਪਾਸਿਓਂ ਬਨਾਰਸ ਤੋਂ, ਇਸੇ ਤਰ੍ਹਾਂ ਇਲਾਹਾਬਾਦ ਤੋਂ ਬਹੁਤ ਸਾਰੇ ਬ੍ਰਾਹਮਣ ਇਹਨਾਂ ਨਗਰਾਂ ਵਿੱਚੋਂ ਵੀ ਚੱਲ ਕੇ ਆਏ ਹਨ।
ਸ਼ਿਵਕੋਪੁਰ ਉਹ ਮਥੁਰਾ ਦਕਨੇ,
ਕੋਈ ਮਥੁਰਾ ਤੋਂ ਚੱਲ ਕੇ ਵਰਿੰਦਾਵਨ ਤੋਂ ਚੱਲ ਕੇ ਆਏ ਹਨ।
ਪੁਨ ਔਧ ਪ੍ਰਯਾਗ ਦਿੱਲੀ ਜੋ ਭਲੇ,
ਕੋਈ ਅਯੁੱਧਿਆ ਤੋਂ ਚੱਲ ਕੇ ਆਏ ਜੋ ਭਗਵਾਨ ਰਾਮ ਚੰਦਰ ਦੀ ਜਨਮ ਭੂਮੀ ਹੈ, ਕੋਈ ਦਿੱਲੀ ਤੋਂ ਚੱਲ ਕੇ ਆਏ ਹਨ।
ਸੁਣ ਕੇ ਗੁਰ ਕੋ ਮਖ ਆਏ ਚਲੇ,
ਸੁਣ ਕੇ ਕਿ ਗਲਗੀਧਰ ਜੀ ਨੇ ਸਾਰੇ ਬ੍ਰਾਹਮਣਾਂ ਨੂੰ ਸੱਦਾ ਭੇਜਿਆ, ਇਸ ਕਰਕੇ ਜਿੰਨੇ ਬ੍ਰਾਹਮਣ ਸਨ ਇਹ ਸਾਰੇ ਇਕੱਠੇ ਹੋ ਕੇ ਲਾਲਚ ਵਸ ਹੋ ਕੇ ਆਏ, ਜ਼ਿਆਦਾ ਵੀ ਗੁਰੂ ਸਾਹਿਬ ਕੋਲੋਂ ਮਾਇਆ ਦਾ ਗੱਫਾ ਪ੍ਰਾਪਤ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਇਹਨਾਂ ਨੂੰ ਪਰਖਣਾ ਚਾਹੁੰਦੇ ਨੇ, ਅੱਗੇ ਕਥਾ ਆ ਰਹੀ ਹੈ ਕਿ ਕਿੰਨੇ ਕੁ ਕਿਰਦਾਰ ਦੇ ਮਾਲਕ ਸਨ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਮੰਨਦੇ ਸੀ, ਵੀ ਸਾਡੇ ਬਿਨਾਂ ਤਾਂ ਕੋਈ ਹੈ ਹੀ ਨਹੀਂ ਧਰਮੀ। ਵਿਖਾਉਣਾ ਸੀ ਮਹਾਰਾਜ ਜੀ ਨੇ ਵੀ ਇਹ ਧਰਮ ਦੇ ਠੇਕੇਦਾਰ ਕੌਣ ਵਾਲੇ ਕਿੰਨੇ ਕੁ ਧਰਮੀ ਨੇ। ਬੜੇ ਬੜੇ ਬ੍ਰਾਹਮਣ, ਬ੍ਰਾਹਮਣੀ ਬ੍ਰਾਹਮਣ ਤੁਰੇ ਫਿਰਨ ਆਨੰਦਪੁਰ ਸਾਹਿਬ ਸਾਰੇ ਪਾਸੇ, ਇੰਨੀ ਗਿਣਤੀ ਚ ਆਏ।
ਕਸ਼ਮੀਰ ਲਾਹੌਰ ਜੇ ਔਰ ਕਨੇ,
ਕਸ਼ਮੀਰ ਤੋਂ ਚੱਲ ਕੇ ਆਏ, ਲਾਹੌਰ ਤੋਂ ਚੱਲ ਕੇ ਆਏ, ਮੁਲਤਾਨ ਤੋਂ ਵੀ ਚੱਲ ਕੇ ਆਏ।
ਬਹੁਤ ਥਾਵਨ ਕੇ ਨੈ ਸੋਏ ਗਨੇ,
ਕਹਿੰਦੇ ਗਿਣਤੀ ਨਹੀਂ ਹੁੰਦੀ, ਬਹੁਤੀਆਂ ਥਾਵਾਂ ਤੋਂ ਚੱਲ ਕੇ ਆਏ ਹਨ।
ਬਿਤ ਬੇਦਨ ਕੇ ਦਿਜ ਆਵਤੇ,
ਔਰ ਜਿਹੜੇ ਵੇਦ ਪੜਨ ਵਾਲੇ ਵੇਦ ਪਾਠੀ ਸੀ ਉਹ ਵੀ ਚੱਲ ਕੇ ਆਏ ਹਨ।
ਪੁਰ ਆਨੰਦ ਮਾਨੇ ਪਾਵਤੇ,
ਆਨੰਦਪੁਰ ਸਾਹਿਬ ਚ ਆਉਂਦੇ ਤੇ ਬੜੇ ਖੁਸ਼ ਹੋ ਕੇ ਆਉਂਦੇ। ਕਈ ਬ੍ਰਾਹਮਣ ਨੇਕ ਨੀਯਤ ਵਾਲੇ ਭਲੇ ਵੀ ਸਨ, ਇਹ ਨੀ ਵੀ ਬੀਜ ਨਾਸ ਹੋ ਜਾਂਦਾ ਕਿਸੇ ਵੀ ਚੀਜ਼ ਦਾ, ਭਲੇ ਵੀ ਸਨ ਜਿਹੜੇ ਭਜਨ ਬੰਦਗੀ ਵਾਲੇ, ਉਹਨਾਂ ਦੇ ਮਨ ਚ ਇੱਛਾ ਸੀ ਵੀ ਕਲਗੀਧਰ ਜੀ ਦੇ ਦਰਸ਼ਨ ਕਰਾਂਗੇ, ਉਹ ਵੀ ਆਏ।
ਦੋਹਰਾ ਬੀਤਾ ਵਿਦਿਆ ਸਤਲ ਕੇ, ਸੋ ਆਵਤ ਚਿਤ ਚਾਏ,
ਜਿਹੜੇ ਸਰਵ ਪ੍ਰਕਾਰ ਦੀ ਵਿਦਿਆ ਦੇ ਵੇਤਾ ਬ੍ਰਾਹਮਣ ਸਨ, ਬੜੇ ਬੜੇ ਪੰਡਿਤ, ਬੜੇ ਬੜੇ ਵਿਦਵਾਨ ਪੰਡਿਤ, ਉਹ ਚੱਲ ਕੇ ਆਏ ਸਾਰੇ।
ਕਦਰ ਸ਼ਨਾਸੀ ਸਤਿਗੁਰੂ ਦੇਹੀ ਦਰਬ ਸਮੁਦਾਏ,
ਉਹ ਵਿਦਵਾਨਾਂ ਨੂੰ ਇਹ ਸੀ ਮਨ ਚ ਲਾਲਸਾ ਵੀ ਗੁਰੂ ਸਾਹਿਬ ਵਿਦਵਾਨਾਂ ਦੀ ਕਦਰ ਕਰਦੇ। ਜਿਹੜਾ ਕੋਈ ਵਿਦਵਾਨ ਜਾਂਦਾ ਮਹਾਰਾਜ, ਉਹਨਾਂ ਵਿਦਵਾਨਾਂ ਦੇ ਕਦਰ ਸਨਾਸ਼ੀ ਨੇ, ਤੋ ਕਦਰ ਸਨਾਸ਼ੀ ਜਾਣ ਕੇ ਉਹਨਾਂ ਵਿਦਵਾਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਕਾਰ ਵੀ ਦਿੰਦੇ ਸਨ। ਜਿਹੜਾ ਕੋਈ ਵਿਦਿਆ ਵਿੱਚ ਚੰਗਾ ਵਿਦਵਾਨ ਹੁੰਦਾ ਉਹਦੀ ਕਦਰ ਕਰਦੇ। ਖਾਲਸਾ ਜੀ, ਸਮਾਂ ਜਿਵੇਂ ਜਿਵੇਂ ਬੀਤਦਾ ਹੈ, ਸਮੇਂ ਦੇ ਬੀਤਣ ਦੇ ਨਾਲ ਅੱਜ ਦੇ ਵਰਤਮਾਨ ਦੇ ਸਮੇਂ 'ਚ ਵੇਖੀਏ, ਜੇ ਕੋਈ ਰਾਗਾਂ ਵਿੱਚ ਕੀਰਤਨ ਕਰਨ ਵਾਲਾ ਕੀਰਤਨੀਆਂ ਜਿਹੜਾ ਰਾਗ ਦੇ ਵਿੱਚ ਤੰਤੀ ਸਾਜਾਂ ਨਾਲ ਕੀਰਤਨ ਕਰੇ, ਉਹਨੂੰ ਸੰਗਤ ਉਹਨਾਂ ਸਤਿਕਾਰ ਨਹੀਂ ਦਿੰਦੀ, ਹਾਲਾਂਕਿ ਉਹਨੇ ਵਿਦਿਆ ਬੜੀ ਮਿਹਨਤ ਨਾਲ ਕਮਾਈ ਹੁੰਦੀ ਹੈ। ਇਹ ਗੱਲ ਭਾਵੇਂ ਕਈਆਂ ਨੂੰ ਚੁੱਭੇਗੀ, ਪਰ ਜਿਹੜੀ ਕਹਿ ਦੇਣੀ ਚਾਹੀਦੀ ਹੈ ਉਹ ਕਹਿ ਹੀ ਦੇਣੀ ਚਾਹੀਦੀ ਹੈ, ਕਿਉਂਕਿ ਸੁਧਾਰ ਵੀ ਚਾਹੀਏ। ਸਾਡੀ ਮਹਾਰਾਜ ਜੀ ਨੇ ਡਿਊਟੀ ਇਹ ਲਾਈ ਹੈ ਕਲਗੀਧਰ ਜੀ ਨੇ ਆਪਣਾ ਪ੍ਰਚਾਰਕ ਬਣਾ ਕੇ, ਵੀ ਜਿੱਥੇ ਕੋਈ ਕਿਸੇ ਤਰ੍ਹਾਂ ਦੀ ਕਮੀ ਵਧੀਕੀ ਹੁੰਦੀ ਉਹਦੇ ਬਾਰੇ ਵਰਣਨ ਕਰਨਾ, ਸੰਗਤ ਨੂੰ ਸੁਚੇਤ ਕਰਨਾ। ਤੰਤੀ ਸਾਜਾਂ ਵਾਲਾ ਕੋਈ ਰਾਗੀ ਸਿੰਘ ਹੋਵੇ, ਉਹ ਤੰਤੀ ਸਾਜਾਂ ਨਾਲ ਰਾਗ, ਹਾਲਾਂਕਿ ਤੰਤੀ ਸਾਜ ਚੋਂ ਸੁਰ ਕੱਢਣੀ ਬੜੀ ਔਖੀ ਹੁੰਦੀ ਹੈ। ਆਹ ਜਿਹੜਾ ਹਾਰਮੋਨੀਅਮ ਹੈ ਇਹ ਤਾਂ ਸਾਜ ਹੈ ਹੀ ਨਹੀਂ ਗੁਰੂ ਘਰ ਦਾ, ਮਾਫ਼ ਕਰਨਾ, ਇਹ ਤਾਂ ਇੱਧਰ ਯੂਰਪ ਕੰਟਰੀ ਵਿੱਚੋਂ ਸਾਡੇ ਵਿੱਚ ਆਇਆ। ਇਹਦੇ ਉੱਤੇ ਜਿਹੜੀਆਂ ਸੁਰਾਂ ਉਹ ਬਣੀਆਂ ਬਣਾਈਆਂ ਨੇ ਵੀ ਆਹ ਸਾ ਹੈ, ਰੇ ਹੈ, ਗਾ ਹੈ, ਸੱਤੇ ਸੁਰਾਂ, ਕਿਹੜੀ ਕੋਮਲ ਹੈ, ਕਿਹੜੀ ਸ਼ੁੱਧ ਹੈ, ਉਹ ਸਾਰਾ ਉਹਦੇ ਵਿੱਚ ਵਰਣਨ ਕੀਤਾ ਹੁੰਦਾ। ਪਰ ਜਿਹੜੇ ਤੰਤੀ ਸਾਜ ਨੇ ਉਹਦੇ 'ਤੇ ਸੁਰ ਕੋਈ ਨਹੀਂ ਹੁੰਦੀ ਸਾਹਮਣੇ, ਕੋਈ ਉਹਦੇ ਵਿੱਚੋਂ ਕੱਢਣੀ ਪੈਂਦੀ ਆ ਸੁਰ, ਉਹ ਸੁਰ ਕੱਢਣ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ, ਉਹਦਾ ਕਿੰਨਾ ਅਭਿਆਸ ਕਰਨਾ ਪੈਂਦਾ, ਕਿਸੇ ਉਸਤਾਦਾਂ ਦੇ ਸ਼ਾਗਿਰਦ ਬਣ ਕੇ ਕਿੰਨਿਆਂ ਦੀ ਮਾਰ ਖਾਣੀ ਪੈਂਦੀ, ਫਿਰ ਜਾ ਕੇ ਉਹ ਵਿੱਦਿਆ ਆਉਂਦੀ ਹੈ। ਅਤੇ ਜੇ ਕੋਈ ਰਾਗ ਦੇ ਵਿੱਚ ਅੱਜ ਕੀਰਤਨ ਕਰੇ ਤੇ ਸੰਗਤ ਕਿੰਨਾ ਕੁ ਕਦਰ ਕਰਦੀ ਆ, ਮਾਫ ਕਰਨਾ ਆਪਾਂ ਸਾਰੇ ਬੈਠੇ ਆ। ਕਹਿੰਦੇ ਜੀ ਆਹ ਕਿਹੜੀਆਂ ਰੂੜਾਂ ਜੀਆਂ ਕੱਢੀ ਜਾਂਦੇ ਹਨ, ਇਹ ਤਾਂ ਚੰਗਾ ਨਹੀਂ ਲੱਗਦਾ। ਤੇ ਜਿਹੜਾ ਕੋਈ ਫਿਲਮੀ ਟਿਊਨਾਂ ਤੇ ਆ ਕੇ ਸੰਗਤ ਨੂੰ ਨਾਲ ਨਾਲ ਬੁਲਾ ਕੇ ਪਿੱਛੇ ਪਿੱਛੇ ਸ਼ਬਦ ਦਾ ਕੀਰਤਨ ਕਰੇ, ਕਹਿੰਦੇ ਹਾਂ ਆਹ ਕੀਰਤਨ ਹੈ ਵਧੀਆ, ਉਹਨਾਂ ਨੂੰ 71,000 ਰੁਪਈਆ ਭੇਟਾ ਦਿੱਤੀ ਜਾਂਦੀ ਇਹੋ ਜਿਹੇ ਰਾਗੀਆਂ ਨੂੰ ਅੱਜ ਦੇ ਸਮੇਂ 'ਚ। ਮੈਂ ਭੇਟਾ ਦੇ ਖਿਲਾਫ ਨਹੀਂ, ਦੇਣੀ ਚਾਹੀਏ, ਜਿੰਨੀ ਵੱਧ ਤੋਂ ਵੱਧ ਕਿਸੇ ਦਾ ਸਤਿਕਾਰ ਕਰੀਏ ਰਾਗੀ ਸਿੰਘਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਗੁਰੂ ਕੇ ਕੀਰਤਨੀਆਂ ਦਾ, ਜਿੰਨੀ ਵੱਧ ਤੋਂ ਵੱਧ ਭੇਟਾ ਕੋਈ ਦੇ ਸਕੇ ਦਿਓ, ਉਹਨਾਂ ਦੇ ਵੀ ਬਾਲ ਬੱਚੇ ਹੈ। ਪਰ ਜੇ ਦੂਜੇ ਪਾਸੇ ਕੋਈ ਰਾਗ ਵਿੱਦਿਆ ਵਾਲਾ ਰਾਗ ਵਿੱਦਿਆ ਵਿੱਚ ਕੀਰਤਨ ਕਰਦਾ, ਉਹਨੂੰ 31,000 ਰੁਪਈਆ ਦੇ ਕੇ ਕਹਿੰਦੇ ਚੰਗਾ ਬਾਬਾ ਜੀ ਤੁਹਾਡਾ ਕੀਰਤਨ ਤਾਂ ਪਸੰਦ ਹੀ ਨਹੀਂ ਕੀਤਾ ਸੰਗਤ ਨੇ। ਇਹੋ ਜਿਹੇ ਹਾਲਾਤ ਬਣੇ ਪਏ ਹੈ। ਕਲਗੀਆਂ ਵਾਲੇ ਪਾਤਸ਼ਾਹ ਦੀ ਸਭਾ ਵਿੱਚ ਕੋਈ ਇੱਦਾਂ ਦਾ ਬੇਸੁਰਾ ਆ ਜਾਂਦਾ, ਉਹਨੂੰ ਸਤਿਕਾਰ ਤਾਂ ਨਹੀਂ ਮਿਲਦਾ ਹੋਣਾ। ਪਾਤਸ਼ਾਹ ਦੀ ਸਭਾ ਵਿੱਚ ਜਿਹੜਾ ਕੋਈ ਸੁਰੀਲਾ ਆਉਂਦਾ, ਸੁਰ ਕੱਢਣ ਵਾਲਾ, ਜਿਹੜਾ ਕੋਈ ਤੰਤੀ ਸਾਜਾਂ ਦਾ ਗਵਈਆ, ਮਹਾਰਾਜ ਜੀ ਉਹਨੂੰ ਘੁੱਟ ਕੇ ਗੱਲ ਵੱਕੜੀ 'ਚ ਲੈਂਦੇ, ਖੁੱਲ੍ਹੀ ਮਾਇਆ ਦੇ ਗੱਫੇ ਦਿੰਦੇ। ਇਹ ਚਰਚਾ ਸੀ ਘਰ ਘਰ ਵਿੱਚ ਕਿ ਕਲਗੀਧਰ ਜੀ ਵਿਦਿਆ ਦਾ ਅਤੇ ਵਿਦਵਾਨਾਂ ਦੀ ਕਦਰ ਕਰਦੇ ਹਨ।
ਤੋਟਕ ਚੰਦ ਕਹਿ ਲੋਗਨੀਏ ਦਿਜ ਆਏ ਗਏ,
ਕਹਿੰਦੇ ਕਿੱਥੋਂ ਤੱਕ ਗਿਣੀਏ ਵੀ ਕਿੰਨੇ ਕੁ ਬ੍ਰਾਹਮਣ ਅੱਜ ਆਨੰਦਪੁਰ ਸਾਹਿਬ ਆਏ ਹਨ।
ਔਰ ਆਨੰਦ ਮੈਂ ਬਿਸਰਾਮ ਕੀਏ,
ਆਨੰਦਪੁਰ ਸਾਹਿਬ ਆ ਕੇ ਸਭ ਨੂੰ ਟਿਕਾਣਾ ਮਿਲਿਆ, ਰਿਹਾਇਸ਼ ਮਿਲੀ, ਸਭ ਨੇ ਨਿਵਾਸ ਕੀਤਾ।
ਸਭ ਚਾਵਰ ਚੂਨ ਕ੍ਰਿਤ ਆਦਿ ਲਈ,
ਬ੍ਰਾਹਮਣ ਕਈ ਜਿਹੜੇ ਵੈਸ਼ਨਵ ਸੀ ਉਹ ਰਸਤ ਲੈਂਦੇ ਸੀ, ਉਹਨਾਂ ਨੂੰ ਗੁਰੂ ਕੇ ਖਜ਼ਾਨਿਆਂ ਵਿੱਚੋਂ ਆਟਾ ਚਾਵਲ ਉਹ ਰਸਤਾਂ ਬਸਤਾਂ ਦੇ ਦਿੱਤੀਆਂ।
ਪਰ ਭੋਜਨ ਕੋ ਦਰਸ਼ਨ ਚਏ,
ਭੋਜਨ ਕਰਕੇ ਹੁਣ ਉਹ ਸਾਰੇ ਬ੍ਰਾਹਮਣ ਦਰਸ਼ਨ ਕਰਨਾ ਚਾਹੁੰਦੇ ਹਨ।
ਤਿਜ ਪੁੰਜੈ ਪੁੰਜ ਸੋ ਢੇਰ ਕੀਏ,
ਪੁੰਜਾਂ ਦੇ ਪੁੰਜ ਸਮੂਹਾਂ ਦੇ ਸਮੂਹ ਬ੍ਰਾਹਮਣਾਂ ਨੇ ਡੇਰੇ ਕੀਤੇ ਹੋਏ ਨੇ।
ਬਿਨ ਵਿਦਿਆ ਸਵਿਦਿਆ ਮਿਲੰਤ ਪਏ,
ਜਿਹੜੇ ਵਿਦਿਆਵਾਨ ਸੀ ਉਹ ਵੀ, ਜਿਹੜੇ ਵਿਦਿਆ ਤੋਂ ਵੀ ਹੁਣੇ ਸੀ ਉਹ ਵੀ ਆਏ ਹੋਏ ਨੇ, ਜਿਹਨਾਂ ਨੂੰ ਵਿਦਿਆ ਦਾ ਪਤਾ ਨਹੀਂ ਹੈਣ ਬ੍ਰਾਹਮਣ, ਪਰ ਜਿਹਨਾਂ ਨੇ ਕੇਵਲ ਇਸੇ ਕਰਕੇ ਵੀ ਦਕਸ਼ਣਾ ਮਿਲਣੀਆਂ ਇੱਥੇ, ਉਹ ਇਸੇ ਬਿਰਤੀ ਦੇ ਨਾਲ ਆਏ ਹੋਏ ਨੇ।
ਪਰ ਕੈ ਇਨਕੋ ਇਮਠਾਨ ਮਨ,
ਕਲਗੀਧਰ ਜੀ ਨੇ ਮਨ ਚ ਵਿਚਾਰ ਕੀਤੀ ਵੀ ਇਹਨਾਂ ਦੀ ਹੁਣ ਪਰਖ ਕਰੀਏ ਸਾਰੇ ਬ੍ਰਾਹਮਣਾਂ ਦੀ।
ਗੁਰ ਆਇਸ ਦੀਨ ਮਹਾਨ ਜਨੰ,
ਕਲਗੀਆਂ ਵਾਲੇ ਪਾਤਸ਼ਾਹ ਨੇ ਆਗਿਆ ਕੀਤੀ, ਹੁਕਮ ਕੀਤਾ ਦਸਮੇਸ਼ ਪਿਤਾ ਜੀ ਨੇ,
ਗਨ ਭੋਜਨ ਪਾਕ ਅਨੇਕ ਕਰੋ,
ਆਖਿਆ ਭਾਈ ਲੰਗਰ ਤਿਆਰ ਕਰੋ, ਭਾਂਤ ਭਾਂਤ ਦੇ ਬ੍ਰਹਮ ਭੋਜ ਕਰਨਾ, ਬ੍ਰਾਹਮਣਾਂ ਨੂੰ ਭੋਜਨ ਛਕਾਉਣਾ ਸਾਰਿਆਂ ਨੂੰ, ਤੇ ਭਾਂਤ ਭਾਂਤ ਦੇ ਪਕਵਾਨ ਤਿਆਰ ਕਰੋ,
ਮਿਸ਼ਟਾਨ ਸਲੋਨੇ ਸਵਾਦ ਤਰੋ,
ਮਠਿਆਈਆਂ ਬਣਾਓ, ਸਲੂਣੇ ਪਦਾਰਥ ਬਣਾਓ ਵਧੀਆ ਪ੍ਰਕਾਰ ਦੇ।
ਸੁਣ ਆਇਸ ਬ੍ਰਿੰਦ ਮਸੰਦ ਲਗੇ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਮਸੰਦ ਲੱਗ ਗਏ ਲੰਗਰ ਪਕਾਉਣ ਦੀ ਸੇਵਾ ਵਿੱਚ।
ਇਸ ਬਾਸੁਰ ਮੈਂ ਚਿਰਕਾਲ ਜਗੇ,
ਰਾਤ ਦਿਨ ਲੱਗ ਗਿਆ ਸਾਰਾ, ਕਹਿੰਦੇ ਲੰਗਰ ਪੱਕਦਿਆਂ ਪਕਵਾਨ ਪੱਕਦਿਆਂ,
ਪਰ ਭੋਜਨ ਤਿਆਰ ਅਨੇਕ ਵਿਧੀ,
ਅਨੇਕ ਤਰ੍ਹਾਂ ਦੇ ਭੋਜਨ ਤਿਆਰ ਹੋਏ, ਭਾਂਤ ਭਾਂਤ ਦੇ ਪਕਵਾਨ ਬਣੇ, ਦੱਸਦੇ ਨੇ ਅੱਗੇ।
ਕਰ ਲਾਏ ਅੰਬਾਰ ਬਨੰਤ ਸਿੱਧੀ,
ਕਹਿੰਦੇ ਢੇਰ ਲਾ ਦਿੱਤੇ, ਅੰਬਾਰ ਲਾ ਦਿੱਤੇ ਪਕਵਾਨਾਂ ਦੇ, ਇਕੱਲੇ ਬ੍ਰਾਹਮਣਾਂ ਨੂੰ ਥੋੜੀ ਛਕਾਉਣਾ ਸੀ, ਬੇਅੰਤ ਸੰਗਤਾਂ ਵੀ ਸਨ, ਤੇ ਕਹਿੰਦੇ ਖੁੱਲੇ ਭੰਡਾਰੇ ਤਿਆਰ ਹੋਏ, ਭੋਜਨ ਤਿਆਰ ਹੋਇਆ, ਢੇਰ ਲਾ ਦਿੱਤੇ।
ਪਰ ਕੋਸ਼ਟ ਮੋਦਕ ਸੰਗ ਕਨੀ,
ਲੱਡੂਆਂ ਦੇ ਨਾਲ ਕੋਠੇ ਭਰ ਲਏ, ਕਹਿੰਦੇ ਲੱਡੂਆਂ ਦੇ ਵੱਡੇ ਵੱਡੇ ਟੋਕਰੇ ਭਰ ਕੇ ਰੱਖ ਲਏ।
ਗਨ ਪੂਪਨ ਪਾਕ ਸੁਕਾਉਣ ਗਨੀ,
ਕਹਿੰਦੇ ਪੂੜੀਆਂ ਕਿੰਨੇ ਪ੍ਰਕਾਰ ਦੀਆਂ ਬਣੀਆਂ, ਕਚੋਰੀਆਂ ਬਣੀਆਂ ਹੋਈਆਂ ਨੇ,
ਭਰਪੂਰ ਕਚੋਰ ਮਸਾਲਨ ਤੇ,
ਇਹਨਾਂ ਵਿੱਚ ਮਸਾਲੇ ਪਾ ਕੇ ਕਚੋਰੀਆਂ ਪੂੜੀਆਂ ਪੂੜੇ ਮਿੱਠੇ ਵੀ ਤਿਆਰ ਕੀਤੇ ਹਨ।
ਕਰ ਲੀਨ ਬਰੇ ਦਦੀ ਡਾਲਨ ਤੇ,
ਬੜੇ ਬਣਾਏ ਮਾਵਾਂ ਦੇ ਤਲ ਤਲ ਕੇ, ਬੜੇ ਵਧੀਆ ਕਮਾਲ ਦੇ ਉਹ ਦਹੀਂ ਚ ਪਾ ਕੇ ਦਹੀਂ ਬੜੇ ਤਿਆਰ ਕੀਤੇ ਹਨ।
ਮਿਰਚਾਂ ਗਨ ਜੀਰਕ ਤੇ ਤਨੀਆਂ,
ਇੱਦਾਂ ਹੀ ਨਹੀਂ ਤਿਆਰ ਕਰ ਲਏ, ਉਹਦੇ ਵਿੱਚ ਮਿਰਚਾਂ ਪਾਈਆਂ, ਵਿੱਚ ਜੀਰਾ ਪਾਇਆ, ਭਾਂਤ ਭਾਂਤ ਦੇ ਜਿਹੜੇ ਮਸਾਲੇ ਪਾ ਕੇ ਤਿਆਰ ਕੀਤੇ, ਸਵਾਦੀ ਬਣਾਏ।
ਕ੍ਰਿਤ ਤੇ ਸਭ ਪਾਕ ਪਲੋ ਬਨੀਆਂ,
ਜਿੰਨੇ ਪਕਵਾਨ ਬਣੇ ਦੇਸੀ ਘਿਓ ਚ ਬਣਾਏ ਸਾਰੇ। ਭਾਈ ਸਾਹਿਬ ਜਦੋਂ ਕਥਾ ਲਿਖਦੇ ਆ ਫਿਰ ਕੱਲੀ ਕੱਲੀ ਗੱਲ ਬਰੀਕੀ ਨਾਲ ਲਿਖਦੇ ਆ ਵੀ ਸੁਣਨ ਵਾਲੀ ਸੰਗਤ ਨੂੰ ਇੱਦਾਂ ਜਾਪੇ ਵੀ ਸਾਰੇ ਪਕਵਾਨ ਸਾਨੂੰ ਚੱਕਣ ਨੂੰ ਮਿਲ ਹੀ ਰਹੇ ਹੈ, ਰਸ ਆ ਜੇ ਸਾਰਿਆਂ ਨੂੰ, ਸਵਾਦ ਆ ਜੇ ਵੀ ਦਹੀਂ ਬੜੇ ਵੀ ਆ ਗਏ ਹੈ,
ਪੂੜੀਆਂ ਵੀ ਲੱਡੂ ਵੀ ਕਚੋਰੀਆਂ ਵੀ ਕਹਿੰਦੇ ਭਾਂਤ ਭਾਂਤ ਦੇ ਪਕਵਾਨ ਬਣ ਕੇ ਤਿਆਰ ਹੋਏ।
ਨਰ ਸੈਂਕਰ ਨੀਰ ਬਣਾਵਤੇ
ਸੈਂਕੜੇ ਬੰਦੇ ਤਾਂ ਲੰਗਰ ਪਕਾਉਣ ਚ ਲੱਗੇ ਹੋਏ ਨੇ।
ਕਰ ਕੋਸ਼ਟ ਪੂਰ ਟਿਕਾਵਤੇ
ਕੋਠੇ ਭਰ ਲੈ ਬਣਾ ਬਣਾ ਕੇ
ਬਹੁ ਕੀਨ ਤਿਹਾਵਲ ਤਿਆਰ ਜਬੇ
ਤਿਹਾਵਲ ਕੜਾ ਪ੍ਰਸ਼ਾਦ ਤਿਆਰ ਕੀਤਾ ਖੁੱਲਾ ਗੱਫਾ
ਸਭ ਕੋ ਬੁਲਵਾਏ ਸੁਲੀਨ ਤਬੇ
ਖੀਰ ਤਿਆਰ ਕਰਵਾਈ ਖੀਰ ਵਿੱਚ ਕਿਤੇ ਪਿਸਤੇ ਪਾਏ ਬਦਾਮ ਪਾਏ ਭਾਂਤ ਭਾਂਤ ਦੇ ਕਹਿੰਦੇ ਮੇਵੇ ਤੇ ਪਾ ਕੇ ਖੀਰ ਤਿਆਰ ਕੀਤੀ। ਜਦੋਂ ਲੰਗਰ ਤਿਆਰ ਹੋ ਗਿਆ ਫਿਰ ਬਾਹਮਣਾਂ ਨੂੰ ਸੱਦਾ ਭੇਜਿਆ
ਸਵਈਆ ਚੰਦ ਪਠਿਓ ਮੇਵੜਾ ਸ਼੍ਰੀ ਕਲਗੀਧਰ
ਕਲਗੀਧਰ ਜੀ ਨੇ ਮੇਵੜਾ ਭੇਜਿਆ
ਇਸਨੇ ਉੱਚੇ ਪਨਿਓ ਸੁਣਾਏ
ਮੇਵੜੇ ਨੇ ਉੱਚੀ ਆਵਾਜ਼ ਚ ਜਾ ਕੇ ਬਾਹਮਣਾਂ ਨੂੰ ਸੁਣਾਇਆ
ਹੁਕਮ ਕਰਿਓ ਸ਼੍ਰੀ ਸਤਿਗੁਰ ਪੂਰੇ
ਸਤਿਗੁਰੂ ਪੂਰੇ ਗੁਰਦੇਵ ਨੇ ਹੁਕਮ ਕੀਤਾ ਹੈ
ਸੁਣ ਬੇਯੋਗ ਬਿਪਰ ਸਮੁਦਾਏ
ਜਿੰਨੇ ਬ੍ਰਾਹਮਣ ਸੁਣ ਰਹੇ ਨੇ ਇਸ ਵੇਲੇ ਸੁਣਨੇ ਯੋਗ ਹਨ
ਖੀਰ ਖੰਡ ਜੋ ਖਾਏ ਆਹਾਰੇ
ਉਹ ਸਾਰੇ ਬ੍ਰਾਹਮਣ ਆ ਜਾਣ ਜਿਹੜੇ ਖੀਰ ਖੰਡ ਖਾਣਗੇ ਵੈਸ਼ਨੂੰ ਭੋਜਨ ਬੜੇ ਪ੍ਰਕਾਰ ਦੇ ਬਣੇ ਐ ਪੂੜੀਆਂ ਬਣੀਆਂ ਨੇ ਕਚੋਰੀਆਂ ਬਣੀਆਂ ਨੇ ਦਹੀਂ ਬੜੇ ਬਣੇ ਐ ਚਾਵਲ ਹੀ ਕਈ ਤਰ੍ਹਾਂ ਦੇ ਬਣਾਏ ਹੋਏ ਨੇ ਕੜਾਹ ਬਣਿਆ ਹੋਇਆ ਜਲੇਬੀਆਂ ਬਣੀਆਂ ਹੋਈਆਂ ਖੁਰਮੇ ਬਣੇ ਹੋਏ ਐ ਜਿਹੜਾ ਤਾਂ ਇਹ ਵੈਸ਼ਨੂੰ ਭੋਜਨ ਛਕੇਗਾ ਬ੍ਰਾਹਮਣ
ਪੰਜ ਰਜਤ ਪੰਜ ਸੌ ਅਬ ਪਾਏ
ਪੰਜ ਪੰਜ ਚਾਂਦੀ ਦੇ ਰੁਪਈਏ ਦਿੱਤੇ ਜਾਣਗੇ। ਇਹ ਮੇਵੜੇ ਨੇ ਐਲਾਨ ਕੀਤਾ ਕਿ ਜਿਹੜਾ ਵੈਸ਼ਨੂੰ ਭੋਜਨ ਛਕੇਗਾ ਆ ਕੇ ਉਹਨੂੰ ਪੰਜ ਪੰਜ ਚਾਂਦੀ ਦੇ ਰੁਪਈਏ ਦਿੱਤੇ ਜਾਣਗੇ।
ਆਮਿਕ ਅਚਵੇ ਪੰਜ ਅਸ਼ਰਪੀ
ਨਾਲ ਉਹਨੇ ਵੀ ਬਚਨ ਕੀਤਾ ਵੀ ਭਾਈ ਡਲੇ ਵੀ ਤਿਆਰ ਹੋਏ ਨੇ ਸ਼ਿਕਾਰ ਖੇਡ ਕੇ ਲਿਆਂਦਾ ਤੇ ਮਾਸ ਦਾ ਭੋਜਨ ਜਿਹੜਾ ਛਕੇਗਾ ਉਹਨੂੰ ਪੰਜ ਪੰਜ ਅਸ਼ਰਫੀਆਂ ਸੋਨੇ ਦੀਆਂ ਦਿੱਤੀਆਂ ਜਾਣਗੀਆਂ। ਇਹ ਮਹਾਰਾਜ ਕਲਗੀਧਰ ਜੀ ਲੀਲਾ ਵਰਤਾਰੇ ਵਿਖਾਉਣਾ ਚਾਹੁੰਦੇ ਹੈ ਵੀ ਇਹ ਜਿਹੜੇ ਆਪਣੇ ਆਪ ਨੂੰ ਧਰਮੀ ਸਦਾਉਂਦੇ ਇਹਨਾਂ ਦਾ ਧਰਮ ਕਿੰਨਾ ਕੁ ਪੱਕਾ ਹੈ। ਕਹਿੰਦੇ ਮੇਵੜੇ ਨੇ ਆਖਿਆ ਵੀ ਜਿਹੜਾ ਤਾਂ ਵੈਸ਼ਨੂੰ ਭੋਜਨ ਛਕੇਗਾ ਵੈਸ਼ਨੂੰ ਭੋਜਨ ਵੀ ਭਾਂਤ ਭਾਂਤ ਦੇ ਬਣੇ ਪਏ ਹੈ ਕਹਿੰਦੇ ਉਹਨਾਂ ਨੂੰ ਪੰਜ ਰੁਪਈਏ ਮਿਲਣਗੇ ਚਾਂਦੀ ਦੇ ਤੇ ਜਿਹੜਾ ਮਾਸ ਛਕੇਗਾ ਜਾ ਕੇ ਦੋ ਪੰਗਤਾਂ ਲੱਗਣਗੀਆਂ ਤੇ ਜਿਹੜੇ ਮਾਸ ਖਾਣ ਵਾਲੀ ਪੰਗਤ 'ਚ ਬਹਿ ਕੇ ਮਾਸ ਖਾਣਗੇ ਡਲੇ ਖਾਣਗੇ ਉਹਨਾਂ ਨੂੰ ਪੰਜ ਪੰਜ ਸੋਨੇ ਦੀਆਂ ਸ਼ਰਫੀਆਂ ਦਿੱਤੀਆਂ ਜਾਣਗੀਆਂ।
ਗੁਰ ਟਿਗ ਤੇਲੇ ਸਦਨ ਸਿਧਾਏ
ਗੁਰੂ ਕੇ ਖਜ਼ਾਨੇ 'ਚੋਂ ਇਹ ਚੀਜ਼ਾਂ ਮਿਲਣਗੀਆਂ ਪੰਜ ਸ਼ਰਫੀਆਂ ਲੈ ਕੇ ਉਹ ਜਾ ਸਕਦੇ ਨੇ।
ਬਹੁਤ ਬਾਰ ਸਭ ਹੁਣ ਸੁਣਾਇਓ
ਬੇਵੜੇ ਨੇ ਜਿੰਨੇ ਬਾਹਮਣਾਂ ਦੇ ਡੇਰੇ ਸੀ ਕੱਲੇ ਕੱਲੇ ਡੇਰੇ ਤੇ ਜਾ ਕੇ ਗੱਲ ਸੁਣਾਈ ਵੀ ਹਰ ਇੱਕ ਬਾਹਮਣ ਦੇ ਕੰਨ ਦੇ ਵਿੱਚ ਇਹ ਗੱਲ ਪੈ ਜਾਏ।
ਦੁਇ ਪੰਕਤ ਪਰ ਦੀਨ ਬਿਠਾਏ
ਤਾਂ ਦੋ ਪੰਗਤਾਂ ਲਾ ਦਿੱਤੀਆਂ ਇੱਕ ਵੈਸ਼ਨੂਆਂ ਦੀ ਲਾ ਦਿੱਤੀ ਤੇ ਇੱਕ ਮਾਸ ਵਾਲਿਆਂ ਦੀ ਲਾ ਦਿੱਤੀ।
ਲੋਭ ਗ੍ਰਸੇ ਬਹੁ ਬਿਪਰ ਹਰੀ ਮਤ
ਹੁਣ ਪਹਿਲਾਂ ਜਿਹੜੇ ਬਾਹਮਣ ਸੀ ਉਹ ਵੈਸ਼ਨੂ ਪੰਗਤ 'ਚ ਬੈਠੇ ਹੋਏ ਜਦੋਂ ਉਹਨਾਂ ਨੇ ਸੁਣਿਆ ਵੀ ਜਿਹੜੇ ਮਾਸ ਖਾਣਗੇ ਮਾਸ ਖਾਣ ਵਾਲੀ ਪੰਗਤ 'ਚ ਬੈਠਣਗੇ ਉਹਨਾਂ ਨੂੰ ਅਸ਼ਰਫੀਆਂ ਮਿਲਣੀਆਂ ਪੰਜ ਕਹਿੰਦੇ ਜਿਹੜੀ ਵੈਸ਼ਨੂੰ ਵਾਲੀ ਪੰਗਤ ਸੀ ਸਾਰੀ ਤਕਰੀਬਨ ਖਾਲੀ ਹੋ ਕੇ ਤੇ ਦੂਜੀ ਪੰਗਤ 'ਚ ਜਾ ਬੈਠੇ ਵੀ ਪੰਜ ਪੰਜ ਅਸ਼ਰਫੀਆਂ ਸੋਨੇ ਦੀਆਂ ਮਾਇਨਾ ਰੱਖਦੀਆਂ ਸੀ ਉਦੋਂ ਪੰਜ ਅਸ਼ਰਫੀਆਂ ਉਹ ਮਿਲਦੀਆਂ ਕਹਿੰਦੇ ਉਸ ਪੰਗਤ ਵਿੱਚ ਜਿਹੜੀ ਮਾਸ ਖਾਣ ਵਾਲੀ ਪੰਗਤ ਸੀ ਉਹਦੇ 'ਚ ਜਾ ਬੈਠੇ।
ਮਾਸ ਅਸਨ ਕੋ ਮਨ ਲਲਚਾਏ
ਕਹਿੰਦੇ ਉਹਨਾਂ ਦਾ ਮਨ ਜਿਹੜਾ ਸੀ ਉਹ ਪੰਜ ਅਸ਼ਰਫੀਆਂ ਦੇ ਪਿੱਛੇ ਡਾਵਾਂ ਡੋਲ ਹੋ ਗਿਆ।
ਧਰਮ ਚੋਰ ਕਰ ਥਿਰੇ ਆਨ ਤੈ
ਬ੍ਰਾਹਮਣ ਦਾ ਧਰਮ ਨਹੀਂ ਮਾਸ ਖਾਣਾ ਬ੍ਰਾਹਮਣ ਦਾ ਕਰਤੱਵ ਨਹੀਂ ਮਾਸ ਖਾਣਾ ਬ੍ਰਾਹਮਣ ਦੇ ਜਿਹੜੇ ਧਰਮ ਦੀ ਮਰਿਆਦਾ ਹੈ ਬ੍ਰਾਹਮਣ ਨੂੰ ਮਾਸ ਖਾਣ ਦੀ ਆਗਿਆ ਨਹੀਂ ਪਰ ਇਹਨਾਂ ਨੇ ਆਪਣਾ ਧਰਮ ਛੱਡਤਾ ਪੰਜ ਸ਼ਰਫੀਆਂ ਪਿੱਛੇ ਡੋਲ ਗਏ ਧਰਮ ਛੱਡ ਕੇ ਉਸ ਪਾਸੇ ਜਾ ਬੈਠੇ।
ਜਹਾਂ ਮੋਰ ਕੋ ਪੰਚ ਅਲਾਏ
ਜਿਹੜੀ ਪੰਗਤ ਵਿੱਚ ਬਹਿ ਕੇ ਪੰਜ ਸ਼ਰਫੀਆਂ ਮਿਲਦੀਆਂ ਸਨ
ਖੀਰ ਖਾਨ ਹਿਤ ਰਹੇ ਅਲਪਈ
ਜਿਹੜੇ ਖੀਰ ਖਾਣ ਵਾਲੇ ਵੈਸ਼ਨੂਆਂ ਦੀ ਪੰਗਤ ਸੀ ਉੱਥੇ ਅੱਠ ਦਸ ਹੀ ਜਣੇ ਰਹਿ ਗਏ ਬਾਕੀ ਹਜ਼ਾਰਾਂ ਦੀ ਗਿਣਤੀਆਂ ਦੇ ਟੋਲਿਆਂ ਦੇ ਟੋਲੇ ਉੱਧਰ ਹੀ ਜਾ ਬੈਠੇ ਮਾਸ ਵਾਲੀ ਪੰਗਤ 'ਚ
ਜਿਹੜੇ ਖੀਰ ਖਾਣ ਵਾਲੀ ਪੰਗਤ ਸੀ ਉੱਥੇ ਕੋਈ ਇੱਕਾ ਦੁੱਕਾ ਮਹੱਤੜ ਹੀ ਰਹਿ ਗਿਆ, ਪੰਜ ਸੱਤ ਜਣੇ, ਬਾਕੀ ਸਾਰੇ ਉਸ ਪਾਸੇ ਜਾ ਬੈਠੇ।
ਜਾਣਿਓ ਜਿਨੋਂ ਪਰਲੋਕ ਗਵਾਏ,
ਜਿਹੜੇ ਧਰਮੀ ਸਨ, ਕਿਉਂਕਿ ਬੀਜ ਦਾਸ ਨਹੀਂ ਹੁੰਦਾ, ਮੈਂ ਜਿਵੇਂ ਪਹਿਲੋਂ ਕਿਹਾ, ਐਸਾ ਨਹੀਂ ਵੀ ਸਾਰੇ ਇੱਕੋ ਜਿਹੇ ਸਨ, ਉਹਨਾਂ ਵਿੱਚੋਂ ਭਲੇ ਵੀ ਸਨ। ਉਹਨਾਂ ਆਖਿਆ ਆਪਣਾ ਧਰਮ ਥੋੜੀ ਖਵਾਉਣਾ, ਪੰਜ ਸ਼ਰਫੀਆਂ ਪਿੱਛੇ ਆਪਣਾ ਧਰਮ ਗਵਾ ਲਈਏ? ਕਹਿੰਦੇ ਅਸੀਂ ਆਪਣਾ ਧਰਮ ਨਹੀਂ ਗਵਾਉਣਾ।
ਆਮਿਕ ਹਾਰੀ ਪਏ ਹਜ਼ਾਰੋਂ,
ਮਾਸ ਖਾਣ ਵਾਲਿਆਂ ਦੀ ਹਜ਼ਾਰਾਂ ਦੀ ਲੈਣ ਲੱਗ ਗਈ, ਪੰਗਤ ਲੱਗ ਗਈ, ਬੈਠਣ ਨੂੰ ਥਾਂ ਨਾ ਮਿਲੇ, ਇੱਕ ਦੂਜੇ ਨੂੰ ਗੋਡੇ ਮਾਰਦੇ ਫਿਰਨ ਵੀ ਸਾਨੂੰ ਵੀ ਬੈਠਣ ਦਿਓ, ਕਿਤੇ ਸਾਨੂੰ ਪੰਜ ਸ਼ਰਫੀਆਂ ਨਾ ਮਿਲਣ, ਕਿਤੇ ਥਾਂ ਨਾ ਮਿਲੀ, ਤਾਂ ਏਦਾਂ ਲੜਦੇ ਫਿਰਨ ਆਪਸ ਵਿੱਚ।
ਫਿਰ ਪੰਗਤ ਕਰ ਕੇ ਬਰਤਾਏ,
ਇਹ ਬਿਠਾ ਦਾ ਸਾਰਿਆਂ ਨੂੰ ਇਸ ਪ੍ਰਕਾਰ ਨਾਲ,
ਇੱਕ ਦਿਸ਼ ਗਨ ਪਕਵਾਨ ਪਰੋਸੇ,
ਪਾਸੇ ਫਿਰ ਪਕਵਾਨ ਜਿਹੜੇ ਨੇ ਉਹ ਵਰਤਾਏ ਹਨ।
ਜੇ ਬਹੁ ਦਿਨ ਕੇ ਰੱਖੇ ਬਣਾਏ,
ਬਣਾ ਕੇ ਰੱਖੇ ਬਹੁ ਪ੍ਰਕਾਰ ਦੇ ਸਨ।
ਦੋਨੋ ਪੰਗਤ ਕੋ ਮਨ ਪਾਵਤ,
ਦੋਨਾਂ ਪੰਗਤਾਂ ਵਿੱਚ ਲੰਗਰ ਵਰਤਿਆ।
ਦੀਨ ਅਸਨ ਆਛੇ ਤ੍ਰਿਪਤਾਏ,
ਅਸਨ ਖਾ ਕੇ ਕਹਿੰਦੇ ਚੰਗੀ ਤਰ੍ਹਾਂ ਜਦੋਂ ਤ੍ਰਿਪਤ ਹੋ ਗਏ।
ਜੇ ਤੱਕ ਚਿਓ ਅਰਪ ਸਭ ਹਿਨ ਕੋ,
ਕਹਿੰਦੇ ਜਿੰਨਾ ਜਿੰਨਾ ਕਿਸੇ ਨੂੰ ਚਾਹੀਦਾ ਸੀ ਓਨਾ ਓਨਾ ਛਕਿਆ।
ਜਲ ਤੇ ਚੁਰਾ ਕਰਿਓ ਸਮੁਦਾਇ,
ਜਲ ਪੀ ਕੇ ਚੂੜਾ ਕੀਤਾ।
ਪ੍ਰਭ ਸੋਪਨਿਓ ਸੁਨੋ ਸ਼੍ਰੀ ਸਤਿਗੁਰ,
ਫਿਰ ਸਤਿਗੁਰੂ ਜੀ ਨੂੰ ਜਾ ਕੇ ਸੇਵਕਾਂ ਨੇ ਬੇਨਤੀ ਕੀਤੀ।
ਆਮਿਖ ਹਾਰੀ ਦਿਜ ਸਮੁਦਾਇ,
ਮਹਾਰਾਜ ਮਾਸ ਖਾਣ ਵਾਲਿਆਂ ਦੀ ਪੰਗਤ ਜ਼ਿਆਦਾ ਵੱਡੀ ਹੈ।
ਤਿੰਨ ਤੇ ਅਲਪ ਅਚਿਓ ਪਕਵਾਨੇ,
ਤੇ ਜਿਹੜੇ ਖੀਰ ਖਾਣ ਵਾਲੇ ਸਨ ਵੈਸ਼ਨੂੰ, ਉਹ ਤਾਂ ਥੋੜੇ ਸਨ, ਉਂਗਲਾਂ ਤੇ ਗਿਣੇ ਜਾ ਸਕਦੇ ਗਿਣਤੀ ਦੇ।
ਅਬ ਦਛਨਾ ਕੋ ਥਿਰੇ ਸਬਾਏ,
ਹੁਣ ਬੈਠੇ ਆ ਸਾਰੇ ਦਛਣਾ ਮੰਗਦੇ ਆ ਮਹਾਰਾਜ ਦੀ, ਪੰਜ ਪੰਜ ਸ਼ਰਫੀਆਂ।
ਉੱਠ ਕਰ ਗਏ ਬਿਲੋਕਨ ਕੀਨੇ,
ਕਲਗੀਧਰ ਜੀ ਵੇਖਣ ਗਏ, ਜਾ ਕੇ ਵੇਖਿਆ।
ਜਿਨੋ ਲੋਭ ਤੇ ਧਰਮ ਗਵਾਏ,
ਇਹਨਾਂ ਨੇ ਪੰਜ ਸ਼ਰਫੀਆਂ ਦੇ ਲੋਭ ਪਿੱਛੇ ਆਪਣਾ ਧਰਮ ਗਵਾ ਲਿਆ।
ਬਾਰੇ ਬਾਰ ਉਚਾਰ ਤਿਕਾਰੇ,
ਮਹਾਰਾਜ ਜੀ ਕਹਿੰਦੇ ਲਾਹਨਤ ਹੈ ਤੁਹਾਡੇ ਤੇ, ਉਹਨਾਂ ਨੂੰ ਕਹਿੰਦੇ ਆ ਕੇ ਦਸਵੇਂ ਪਾਤਸ਼ਾਹ, ਕਹਿੰਦੇ ਤਰਕਾਰ ਹੈ ਤੁਹਾਡੇ ਤੇ। ਪਾਤਸ਼ਾਹ ਕਹਿੰਦੇ ਪੰਜ ਅਸ਼ਰਫੀਆਂ ਪਿੱਛੇ ਜਿਹੜੇ ਵੈਸ਼ਨੂੰ ਪੰਗਤ ਚ ਉੱਠ ਕੇ ਦੂਸਰੀ ਪੰਗਤ ਚ ਬਹਿ ਗਏ, ਆਪਣਾ ਧਰਮ ਛੱਡ ਗਏ, ਕੱਲ ਨੂੰ ਇਹਨਾਂ ਨੂੰ ਤਲਵਾਰਾਂ ਫੜਾਵਾਂਗੇ, ਔਰੰਗਜ਼ੇਬ ਨਾਲ ਕਿੱਥੇ ਲੜਨਗੇ। ਇਹ ਪਰਖ ਸੀ ਇੱਥੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਵੀ ਪੰਜ ਸ਼ਰਫੀਆਂ ਪਿੱਛੇ ਜਿਹੜੇ ਆਪਣਾ ਧਰਮ ਛੱਡ ਗਏ ਉਹ ਰੰਗੇ ਨਾਲ ਕਿੱਥੇ ਲੜਨਗੇ। ਕੱਲ ਨੂੰ ਔਰੰਗਜ਼ੇਬ 10 ਸ਼ਰਫੀਆਂ ਦਾ ਲਾਲਚ ਦੇ ਦੂ ਤੇ ਉਸ ਪਾਸੇ ਚਲੇ ਜਾਣਗੇ, ਤਾਂ ਜਿਵੇਂ ਆਮ ਕਹਾਵਤ ਹੈ ਵੀ ਉਹ ਥਾਲੀ ਦੇ ਬੈਂਗਣ ਵਾਂਗੂ ਨੇ, ਕਦੇ ਇਸ ਪਾਸੇ ਕਦੇ ਉਸ ਪਾਸੇ, ਇਹ ਕੋਈ ਧਰਮ ਹੀ ਹੈ। ਪਾਤਸ਼ਾਹ ਨੇ ਤਰਕਾਰ ਪਾਈ ਉਹਨਾਂ ਨੂੰ, ਕਹਿੰਦਾ ਤਰਕਾਰ ਹੈ ਤੁਹਾਡੇ ਤੇ, ਤੁਸੀਂ ਧਰਮੀ ਸਦੀਂਦੇ ਹੋ, ਤੁਸੀਂ ਕਰੀਮ ਹੋ ਹਿੰਦੁਸਤਾਨ ਦੇ, ਹਿੰਦੂ ਧਰਮ ਦੇ ਲੋਕਾਂ ਦੀ, ਕਰੀਮ ਕਰੀਮ ਹੀ ਆਏ ਨਾ ਸਾਰੇ ਬ੍ਰਾਹਮਣ, ਪੜ੍ਹੇ ਲਿਖੇ ਵਿਦਵਾਨ ਸਾਰੇ, ਤੁਹਾਡੀ ਇਹ ਹਾਲਤ ਹੈ, ਤੁਹਾਡੀ ਇਹ ਦਸ਼ਾ, ਤੁਸੀਂ ਆਗੂ ਬਣੇ ਹੋਏ ਹੋ, ਪਖੰਡੀਓ, ਧਰਮ ਛੱਡ ਦਿੱਤਾ ਆਪਣਾ। ਮਹਾਰਾਜ ਜੀ ਨੇ ਬੜੀਆਂ ਲਾਹਨਤਾਂ ਪਾਈਆਂ ਇਹਨਾਂ ਨੂੰ।
ਨਹੀਂ ਬਿਪਰ ਤੁਮ ਦੰਭ ਕਮਾਏ,
ਬ੍ਰਾਹਮਣ ਨਹੀਂ ਹੋ ਸਕਦੇ, ਤੁਸੀਂ ਬ੍ਰਾਹਮਣ ਹੋਣ ਦਾ ਪਖੰਡ ਕਰਦੇ ਹੋ।
ਅਪਕਰਮੀ ਨਿਜ ਧਰਮੈ ਪ੍ਰਿਸ਼ਟੀ,
ਤੁਸੀਂ ਅਪਕਰਮੀ ਹੋ, ਆਪਣਾ ਧਰਮ ਭ੍ਰਸ਼ਟ ਕੀਤਾ ਹੈ।
ਬਿਗੜੇ ਆਪ ਬਿਗਾਰੇ ਔਰ,
ਤੁਸੀਂ ਆਪ ਵਿਗੜੇ ਹੋ ਤੇ ਦੂਜਿਆਂ ਨੂੰ ਵੀ ਵਿਗਾੜਨ ਵਾਲੇ ਹੋ। ਤੁਸੀਂ ਆਪ ਵਿਗੜੇ ਜੇ ਤੇ ਤੁਸੀਂ ਆਗੂ ਹੋ, ਜੇ ਆਗੂ ਵਿਗੜੇ ਹੋਣ ਤੇ ਜਿਹਨਾਂ ਦੇ ਪਿੱਛੇ ਆਗੂਆਂ ਦੇ ਲੋਕ ਲੱਗੇ ਹੁੰਦੇ ਉਹਨਾਂ ਨੂੰ ਵੀ ਵਿਗਾੜਦੇ ਆ ਉਹ, ਤੁਸੀਂ ਆਪ ਵਿਗੜੇ ਹੋ ਤੇ ਹੋਰਾਂ ਨੂੰ ਵੀ ਵਿਗਾੜਨ ਵਾਲੇ ਹੋ।
ਉਚਿਤ ਸਜਾਏ ਦੇਣ ਕੇ ਤੁਮ ਸਭ,
ਕਹਿੰਦੇ ਉਚਿਤ ਤੇ ਹੋ ਵੀ ਤੁਹਾਨੂੰ ਸਾਰਿਆਂ ਨੂੰ ਕੱਲੇ ਕੱਲੇ ਨੂੰ ਸਜ਼ਾ ਦਿੱਤੀ ਜੇ ਇੱਥੇ ਕੋਰੜੇ ਮਾਰ ਕੇ, ਜਿਹੋ ਜਿਹਾ ਗੁਨਾਹ ਤੁਸੀਂ ਕੀਤਾ, ਧਰਮ ਛੱਡਿਆ ਆਪਣਾ, ਕਹਿੰਦੇ ਸਜ਼ਾ ਦੇ ਉਚਿਤ ਹੋ ਤੁਸੀਂ, ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਦੇਹੀ ਅਬੇ ਵੱਡ ਮਾਚੇ ਰੋਰ,
ਅਸੀਂ ਹੁਣ ਤੁਹਾਨੂੰ ਸਜ਼ਾ ਦੇਈਏ ਤੇ ਫਿਰ ਰੌਲਾ ਪੈਂਦਾ, ਲੋਕ ਰੌਲਾ ਪਾਉਣਗੇ।
ਪ੍ਰਥਮ ਬੁਲਾਏ ਦੰਡ ਗੁਰ ਦੀਨੋ,
ਗੁਰੂ ਜੀ ਨੇ ਆਪ ਹੀ ਬੁਲਾਏ ਬ੍ਰਾਹਮਣ ਤੇ, ਬੁਲਾ ਕੇ ਸਾਰਿਆਂ ਦੇ ਚਪੇੜਾਂ ਮਾਰੀਆਂ, ਸਾਰਿਆਂ ਨੂੰ ਸਲੋਤਰ ਫੇਰਿਆ, ਫਿਰ ਇਹ ਰੌਲਾ ਪਏਗਾ ਪਏਗਾ ਵੀ ਪਹਿਲਾਂ ਸੱਦ ਲਿਆ ਘਰ ਤੇ ਬੁਲਾ ਕੇ ਫਿਰ ਇਹਨਾਂ ਨੂੰ ਸਜ਼ਾ ਦਿੱਤੀ, ਕੁੱਟਿਆ ਮਾਰਿਆ ਇਹਨਾਂ ਨੂੰ। ਕਹਿੰਦੇ ਨਹੀਂ ਤਾਂ ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਸੀ।
ਭਲੋ ਬੁਰੋ ਪਾਖੇ ਸਭ ਠੋਰ,
ਸਾਰੇ ਪਾਸੇ ਭਲਾ ਬੁਰਾ ਲੋਕ ਆਖਣਗੇ।
ਜਾਂ ਤੇ ਛਿਮਾ ਧਰੀ ਮਨ ਜਾਣੋ,
ਇਸ ਕਰਕੇ ਅਸੀਂ ਤੁਹਾਨੂੰ ਛਿਮਾ ਕਰ ਰਹੇ ਹਾਂ, ਨਹੀਂ ਤਾਂ ਤੁਸੀਂ ਛਿਮਾ ਕਰਨ ਦੇ ਲਾਇਕ ਨਹੀਂ।
ਨੈ ਪਰਲੋਕ ਜਾਣਿਓ ਮਤ ਬੋਰ,
ਮਾੜੀ ਮਤ ਵਾਲਿਓ, ਤੁਸੀਂ ਆਪਣਾ ਪਰਲੋਕ ਨਹੀਂ ਜਾਣਿਆ ਕਿ ਪਰਲੋਕ ਵਿਗੜ ਜਾਏਗਾ ਤੁਹਾਡਾ।
ਇਤਿਆਦਿਕ ਬੋ ਕਯੋ ਤਿਕਾਰੋ,
ਤਾਂ ਮਹਾਰਾਜ ਜੀ ਨੇ ਬੜੀਆਂ ਤਰਕਾਰਾਂ ਪਾਈਆਂ ਇਹਨਾਂ ਬਾਹਮਣਾਂ ਨੂੰ ਜਿਹੜੇ ਧਰਮ ਛੱਡ ਗਏ।
ਬਹੁ ਦਛਣਾ ਇਤ ਫੁਰਮਾਏ,
ਫਿਰ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਦਛਣਾ ਦਿਓ ਇਹਨਾਂ ਨੂੰ।
ਪੰਚ ਪੰਚ ਇਨ ਦਿਓ ਰਜਤ ਪਣ,
ਮਹਾਰਾਜ ਜੀ ਨੇ ਕਿਹਾ ਜਿਹੜੇ ਧਰਮ ਹਾਰ ਗਏ ਨੇ ਚਲੋ ਹੁਣ ਇਹਨਾਂ ਨੂੰ ਦੱਛਣਾ ਫਿਰ ਵੀ ਦੇ ਦਿਓ, ਪਰ ਇਹਨਾਂ ਨੂੰ ਪੰਜ ਪੰਜ ਰੁਪਈਏ ਚਾਂਦੀ ਦੇ ਦੇਣੇ ਆ। ਜਿਹਨਾਂ ਨੇ ਧਰਮ ਨਹੀਂ ਹਾਰਿਆ, ਸ਼ਰਫੀਆਂ ਉਹਨਾਂ ਨੂੰ ਮਿਲਦੀਆਂ ਚਾਹੀਦੀਆਂ ਹਨ। ਜਿਹਨਾਂ ਲਾਲਚ ਨਹੀਂ ਰੱਖਿਆ, ਜਿਹਨਾਂ ਨੇ ਮਨ ਚ ਲੋਭ ਨਹੀਂ ਰੱਖਿਆ, ਕਹਿੰਦੇ ਉਹਨਾਂ ਨੂੰ ਸ਼ਰਫੀਆਂ ਦਿਓ, ਜਿਹੜੇ ਧਰਮ ਹਾਰ ਗਏ ਆ ਇਹਨਾਂ ਨੂੰ ਪੰਜ ਪੰਜ ਰੁਪਈਏ ਦਿਓ।
ਨੈ ਚੂਚੇ ਨਿਜ ਸਦਨ ਸਿਧਾਏ,
ਫਿਰ ਵੀ ਦਿਆਲੂ ਨੇ ਮਹਾਰਾਜ ਕਹਿੰਦੇ ਚਲੋ ਖਾਲੀ ਨਾ ਜਾਣ, ਆਸ ਰੱਖ ਕੇ ਆਏ ਨੇ ਗੁਰੂ ਘਰ ਤੇ।
ਪੁਨ ਪੰਕਤ ਦੂਜੀ ਮੈਂ ਗਮਨੇ,
ਫਿਰ ਮਹਾਰਾਜ ਜਿਹੜੀ ਦੂਜੀ ਪੰਗਤ ਸੀ ਵੈਸ਼ਨੂਆਂ ਦੀ, ਜਿਹੜੇ ਧਰਮੀ ਬ੍ਰਾਹਮਣ ਸਨ, ਉਹਨਾਂ ਦੇ ਕੋਲ ਗਏ।
ਸਾਧ ਸਾਧ ਸ਼੍ਰੀ ਬਦਨ ਅਲਾਏ,
ਮਹਾਰਾਜ ਜੀ ਕਿਹਾ ਸਬਾਸ਼ ਹੈ ਤੁਹਾਡੇ, ਸਬਾਸ਼ ਹੈ ਤੁਹਾਡੇ ਵਰਗੇ ਧਰਮੀਆਂ ਕਰਕੇ ਧਰਮ ਰਹਿ ਜਾਂਦਾ ਹੈ। ਜੇ ਧਰਮੀ ਪੁਰਖ ਹੋਣ ਤਾਂ ਹੀ ਧਰਮ ਰਹਿੰਦਾ ਹੈ।
ਧਰ ਸੰਤੋਸ਼ ਧਰਮ ਨੈ ਚੋਰਿਓ,
ਸਬਰ ਰੱਖ ਕੇ ਸੰਤੋਖ ਰੱਖ ਕੇ ਆਪਣਾ ਧਰਮ ਨਹੀਂ ਛੱਡਿਆ।
ਜੋ ਪਰਲੋਕ ਮੈਂ ਕਰੇ ਸਹਾਏ,
ਕਿ ਇਹ ਪੈਸੇ ਨਹੀਂ ਉੱਥੇ ਪਰਲੋਕ ਚ ਸਹਾਈ ਹੋਣੇ, ਅਸ਼ਰਫੀਆਂ ਨਹੀਂ ਉੱਥੇ ਸਾਥ ਦੇਣ ਵਾਲੀਆਂ, ਉੱਥੇ ਤਾਂ ਧਰਮ ਨੇ ਨਾਲ ਲੱਭਣਾ ਹੈ, ਧਰਮ ਨੇ ਸਹਾਈ ਹੋਣਾ ਹੈ।
ਪੰਚ ਪੰਚ ਦੀਨਾਰ ਦੀਨ ਤਿੰਨ,
ਮਹਾਰਾਜ ਜੀ ਨੇ ਖੁਦ ਹੁਕਮ ਕੀਤਾ ਖਜ਼ਾਨਚੀ ਨੂੰ ਵੀ ਇਹ ਜਿੰਨੇ ਧਰਮੀ ਬ੍ਰਾਹਮਣ ਨੇ ਇਹਨਾਂ ਨੂੰ ਪੰਜ ਪੰਜ ਸੋਨੇ ਦੀਆਂ ਸ਼ਰਫੀਆਂ ਦਿੱਤੀਆਂ ਜਾਣ।
ਸਿਵਰ ਕਰਾਇਓ ਪੁਨ ਸਨਮਾਨ,
ਮਹਾਰਾਜ ਜੀ ਨੇ ਫਿਰ ਇਹਨਾਂ ਦਾ ਸਨਮਾਨ ਕਰਾ ਕੇ ਇਹਨਾਂ ਦਾ ਚੰਗੇ ਥਾਂ ਤੇ ਡੇਰਾ ਵੀ ਕਰਾਇਆ, ਰੱਖਿਆ ਉਹਨਾਂ ਨੂੰ ਜਿਹੜੇ ਬਾਕੀ ਸੀ। ਮਹਾਰਾਜ ਕਹਿੰਦੇ ਬਹਿ ਬਹਿ ਕੇ ਨਿਕਲ ਜਾਓ ਸਾਰੇ ਹੁਣ ਇੱਥੋਂ, ਇਹ ਨਾ ਹੋਵੇ ਵੀ ਸਾਡਾ ਕੋਈ ਯੋਧਾ ਕਿਤੇ ਵੀਰ ਰਸ ਵਿੱਚ ਆ ਜਾਏ, ਇੱਥੋਂ ਨਿਕਲ ਜਾਓ। ਧਰਮੀਆਂ ਨੂੰ ਕੋਈ ਥਾਂ ਨਹੀਂ ਗੁਰੂ ਘਰ ਵਿੱਚ, ਧਰਮੀਆਂ ਦਾ ਸਤਿਕਾਰ ਕਿਸੇ ਵੀ ਧਰਮ ਨਾਲ ਕੋਈ ਸੰਬੰਧ ਰੱਖਦਾ ਹੈ, ਜੋ ਆਪਣੇ ਧਰਮ 'ਚ ਪੱਕਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਉਹਦਾ ਸਤਿਕਾਰ ਹੈ। ਜਿਹੜਾ ਆਪਣੇ ਧਰਮ ਦੀਆਂ ਰੋਹ ਰੀਤੀਆਂ ਨੂੰ ਖੰਡਦਾ ਹੈ, ਅਧਰਮੀ ਕਰਮ ਕਰਦਾ, ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ, ਉਹਦਾ ਗੁਰੂ ਘਰ 'ਚ ਕੋਈ ਸਤਿਕਾਰ ਨਹੀਂ। ਕਹਿੰਦੇ ਤੁਸੀਂ ਅਧਰਮੀ ਹੋ, ਇੱਥੋਂ ਨਿਕਲ ਜਾਓ। ਜਿਹੜੇ ਧਰਮੀ ਸੀ ਉਹਨਾਂ ਦਾ ਡੇਰਾ ਕਰਾਇਆ।
ਆਮਿਖ ਹਾਰੀ ਰੁਖਸਦ ਕੀਨੇ,
ਉਹ ਜਿਹੜੇ ਆਮਿਖ ਹਾਰੀ ਸਨ ਸਾਰੇ ਮਹਾਰਾਜ ਜੀ ਨੇ ਤੋੜ ਦਿੱਤੇ।
ਪਹੁੰਚੇ ਆਪ ਆਪਣੇ ਥਾਂ,
ਬੜੇ ਪਛਤਾਉਂਦੇ ਹੋਏ ਵੀ ਧਰਮ ਵੀ ਗਵਾ ਲਿਆ ਆਪਣਾ, ਤੇ ਆਪੋ ਆਪਣਿਆਂ ਘਰਾਂ ਨੂੰ ਡੇਰਿਆਂ ਨੂੰ ਚਲੇ ਗਏ।
ਪਛਤਾਵਤ ਬਹੁ ਹਾਸ ਹੋਇਓ ਤਿੰਨ,
ਪਛਤਾਉਂਦੇ ਹਾਸੀ ਬੜੀ ਹੋਈ ਉਹਨਾਂ ਦੀ, ਮਖੌਲ ਬੜਾ ਉੱਡਿਆ, ਆਮ ਬੜੇ ਮਖੌਲ ਉੱਡਦੇ ਆ ਇਹਨਾਂ ਦੇ, ਤੇ ਪਿਆਜ਼ ਖਾਣ ਨੂੰ ਕਹਿੰਦੇ ਹਰੇ 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 ਹਰੇ, ਉਹ ਇੱਦਾਂ ਦੇ ਬਹੁਤ ਸਾਰੀਆਂ ਖਾਣਾ ਇਹਨਾਂ ਵਾਸਤੇ ਉਦੋਂ ਦੀਆਂ ਹੀ ਬਣੀਆਂ ਹੋਈਆਂ। ਕਹਿੰਦੇ ਹਾਸੀ ਬਣੀ ਹੋਈ ਇਹਨਾਂ ਦੀ।
ਸਰਿਓ ਨਕਾਰਜ ਸੰਕਟ ਮਾਨ,
ਕੋਈ ਕੰਮ ਨਹੀਂ ਸਵਰਿਆ, ਬੜੇ ਸੰਕਟ ਵਿੱਚ ਆਏ।
ਧਰਮ ਸਹਿਤ ਜੋ ਭਏ ਪ੍ਰਫੁੱਲਿਤ,
ਧਰਮ ਸਹਿਤ ਧਰਮ ਪਾਲ ਕੇ ਗਏ ਉਹ ਪ੍ਰਫੁੱਲਤ ਹੋਏ।
ਰੱਖ ਪਰਲੋਕ ਪਾਇਓ ਤਨ ਪਾਨ,
ਉਹਨਾਂ ਨੇ ਪਰਲੋਕ ਵੀ ਰੱਖ ਲਿਆ ਤੇ ਮਾਇਆ ਵੀ ਮਿਲ ਗਈ ਸਤਿਗੁਰਾਂ ਕੋਲੋਂ, ਸਨਮਾਨ ਵੀ ਮਿਲਿਆ, ਸਬਾਸ਼ ਵੀ ਮਿਲੀ। ਜਿਹਨੂੰ ਸਤਿਗੁਰੂ ਸਬਾਸ਼ ਦੇਣ, ਫਿਰ ਵੱਡੇ ਭਾਗ ਨੇ ਉਹਨਾਂ ਦੇ ਜਿਹਨਾਂ ਨੂੰ ਸਤਿਗੁਰਾਂ ਨੇ ਸਬਾਸ਼ ਦਿੱਤੀ ਹੈ।
ਕਲਗੀ ਧਰ ਕੋ ਕੋਤਕ ਐਸੋ,
ਕਲਗੀ ਧਰ ਜੀ ਦਾ ਕੌਤਕ ਐਸਾ।
ਵਿਦਤ ਪਯੋ ਤਬ ਸਕਲ ਜਾਨ,
ਪੂਰੇ ਭਾਰਤ ਖੰਡ ਵਿੱਚ ਵਿਦਤ ਹੋਇਆ, ਘਰ ਘਰ ਵਿੱਚ ਇਹ ਕੌਤਕ ਪ੍ਰਗਟ ਹੋਇਆ ਜਦੋਂ ਕਲਗੀ ਧਰ ਜੀ ਨੇ ਕੌਤਕ ਵਰਤਾਇਆ।
ਇਮ ਪਰਖਨ ਕਰ ਦਿਜ ਬਰ ਰਾਖੇ,
ਸਤਿਗੁਰਾਂ ਨੇ ਬਾਹਮਣਾਂ ਦੀ ਪਰਖ ਕੀਤੀ, ਜਿਹੜੇ ਧਰਮੀ ਸੀ ਉਹ ਆਪਣੇ ਕੋਲ ਰੱਖੇ ਕੁਝ ਦਿਨ ਲਈ।
ਸੁਧ ਤਿੰਨ ਕੀਨ ਖਾਨ ਅਰ ਪਾਨ,
ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਦੀਵਾਨ ਭਾਈ ਨੰਦ ਚੰਦ ਜੀ ਕਰਦੇ ਰਹੇ।
ਦਿਨ ਪ੍ਰਤ ਕਰੇ ਦੀਵਾਨਨ ਨੀਕੇ,
ਭਾਈ ਦੀਵਾਨ ਨੰਦ ਚੰਦ ਜੀ ਭਲੀ ਪ੍ਰਕਾਰ ਨਾਲ ਉਹਨਾਂ ਦੀ ਦੇਖ ਰੇਖ ਕਰਦੇ ਹਨ।
ਕੀਤਕ ਸਮੇਂ ਬੀਤਿਓ ਮਨ ਜਾਣ,
ਇਹ ਤਾਂ ਜਦੋਂ ਕੁਝ ਸਮਾਂ ਬੀਤਿਆ।
ਬਸੇ ਅਨੰਦਪੁਰ ਉਰ ਆਨੰਦ ਕਰ,
ਅਨੰਦਪੁਰ ਸਾਹਿਬ ਚ ਆਨੰਦ ਨਾਲ ਉਹ ਬ੍ਰਾਹਮਣ ਕਈ ਦਿਨ ਰਹਿੰਦੇ ਰਹੇ, ਸਤਿਗੁਰਾਂ ਦੇ ਦਰਸ਼ਨ ਕਰਦੇ। ਮਹਾਰਾਜ महाराज जी दे बचन बिलास सुन दे नाले शुकराने कर दे महाराज धन गुरु तेग बहादुर साहब की कृपा नाल उना दी दया नाल साडा तिलक जंजू रहा है इस घर दा साडे ते बड़ा वड्डा उपकार है महाराज तुहाडे घर दा ए उपकार असी कदे भुला नहीं सकते कलगीधर जी कि साडा धर्म जे अज है ते आप जी दे घर दी कृपा करके है
गुर जस उचरत रही महान
ओ ब्राह्मण रोज आउंदे महाराज जी दे चरणा च सतगुरां दा जस गाउंदे
करे आवाहन एक दिन दिज बारे
ने ब्राह्मण महाराज जी को
सर्व पुरन के बहु बुद्धिवंत
बड़े बड़े बुद्धिमान ब्राह्मण सी धर्मी सन
सादर कीन बिठावन तिन को
ने अपने लागे इन्हां बिठाया सत्कार दे के
कर आशिक प्रभ को सुखवंत
महाराज जी दे सुख दी कामना कहिंदे महाराज असी आप जी दे सुख दी कामना करदे आ इह कह के बैठ गए
जिर जीवो तुम गंग जमन लागे
महाराज गंग जमन ताई जदों ताई धरती ते गंगा जमना वगदियां रहन ओदों ताई आप जी चिरंगजीवी होवो एदा मनो ही मन असीसा देंदे हन
तेज प्रताप बड़े अत्यंत
आप जी दा तेज आप जी दा जलाल दिना दिन प्रति दिन वधे
अष्टो दिग पालन के सम तुम
जिवें अष्ट दिवा दिशा पाल संसार दे विच उजागर हन एदा आप जी दी उपमा उजागर होवे
राज साज में बड़ बलवंत
आप जी दा राज साज वधदा जावे फुलदा जावे
सबसो प्रश्न करियो कलगीधर
महाराज जी फिर इना ब्राह्मणा नु पुछन लगे
सुनो बिपर बर विद्यावंत
कहन लगे हे ब्राह्मणो तुसी सारे विद्वान हो
श्री जग मात चंड का काली
ए दसो भी तुहाडे चो केड़ा ब्राह्मण है जेड़ा चंडी प्रगट कर सकदा होवे देवी प्रगट कर सकदा होवे हां जी
तिस पूजन को हम चितवंत
असी चाहुंदे आ भी चंडी प्रगट करिए कहिंदे ब्राह्मण जेड़े आ ओ चंडी प्रगट कर सकदे आ देवी प्रगट कर सकदे आ ए रौला सी ब्राह्मणा दे विच महाराज जी कहिंदे असी वेखना चाहुंदे आ चंडी नूं भी जेड़े ब्राह्मण कहिंदे असी प्रगट कर सकदे आ दसो तुहाडे चों केड़ा ब्राह्मण आ जेड़ा चंडी प्रगट कर सकदा है
जथा प्रयोग मंत्र जप दे बल
चंडी प्रगट करन लई बड़े बड़े प्रयोग करने पैंदे आ जप तप करने पैंदे हन
आगम निगम विखे लखियंत
कहिंदे हिंदू धर्म दे जेड़े धर्म ग्रंथ ने आगम निगम शास्त्र उन्हां विच विधि भी लिखी लिखी होई है
तथा पनो हम संग सरबई
सानू दसो किवें देवी प्रगट हो सकदी है
जिम जान तो सकल मतंत
किवें तुसी जानदे हो सारा मतंतो सानू दसो
मुख्य बिपर बर बहु विचार कर
उना विच जेड़े मुखी ब्राह्मण सन उन्हां ने सतगुरां दे बचन सुने
सतगुर संग सुनावन कीन
बोले कहण लगे हुण सतगुरां दी लीला नू ओह नहीं जानदे ओह समझदे आ वी सतगुरु सच्चे पातशाह शायद जा खास करके जानना चाहुंदे आ वी कोई ब्राह्मण देवी प्रगट करके सानू दर्शन करावे पर सतगुरु जी तां लीला ही कर रहे सन तो लीला तां सतगुरु दी लीला सतगुरु जानन तो वह गरीब नवाज पातशाह दी खेड़ समझ च नहीं आउंदी इन्हां दे कहण लगे इन्हां विचों एक ब्राह्मण बोलिया
वर्णी करन प्रयोग मंत्र को निज
वर्णी करनी मंत्र पढ़ने आहूतियां देनिया
कारज साधक बिद पीन
बड़े बड़े कारज सिद्ध करने पैंदे जत रखना पैंदा
इस प्रकार के अब अनेक दिज
एदां दे बहुत सारे ब्राह्मण हन
हो जो प्राप्त होए पर बीन
महाराज जी जे किसे इहो जे ब्राह्मण नूं लब लईए जिहड़ा देवी दा भगत होवे ते देवी प्रगट कर सकदा होवे ते लभिया जा सकदा मिल जांदे ने ऐसे ब्राह्मण
दुगन चोगनी पूजा कर बे
आओ दुगनी चोगनी पूजा भी लेंदे हन
कारज सदे आप लियो चीन
जे तुसी चाहो ते कारज सिद्ध हो सकदा है
प्रोख देत बर कारज होवत
आ देवी प्रतख हो के दर्शन देवे ए नहीं हो सकदा हाँ देवी नूं प्रगट करन वास्ते अहूतियां जरूर दित्तियां जा सकदियां, यज्ञ जरूर कीते जा सकदे ने।
एतो बात सर्ब बन आए,
सारी गल बन सकदी है।
करन प्रतख पावनो दर्शन,
जिवें तुसी कहंदे हो प्रतख करके दर्शन करने हन,
दुर्लभ किम होए ना उपाए।
यह तो नहीं सानू पता भी अज ताई असी किसी ब्राह्मण दे सुनिया नहीं भी किसी ने देवी प्रगट कीती होवे ते प्रतख करके उहदे दर्शन कीते होण।
सतयुग त्रेता द्वापर माई,
हाँ सतयुग विच त्रेते विच द्वापर युग जिहड़े पहले युग सन,
मृत लोक ने विदित दिखाए,
उदों भी खबरे किसी ब्राह्मण ने प्रगट कीती के नहीं कीती महाराज इहदे बारे सानू जानकारी नहीं।
अब तो कल युग कहा सदे बिद,
महाराज हुण तां कल युग दा समय ते कल युग विच देवी भला किवें प्रगट हो सकदी है।
हमरे मन में इस बिद आए,
साडे मन च तां इदां आउंदा वी कोई नहीं प्रगट कर सकदा।
आप सरबई समरथ तरते,
अगे तुसी समरथ हो, गुरु हो, साडा अंतरा लैंदे हो महाराज, तुसी सारा कुछ जानदे हो, जानी जान हो।
कहो चहो दुर्लभ पी पाए,
जे तुहानू चाहे तुहाडे मन नू भावे ते दुर्लभ नू भी तुसी प्राप्त कर सकदे हो।
पूजन मंत्र पठन आराधन,
आ मंत्र पढ़ने पूजा करनी जा वरनी आदक करने जो प्रयोग करने हन।
एक काशी में है दिज राए,
एक पंडित काशी विच सुनी दा भी जेड़ा ए देवी प्रगट करन वास्ते जिन्नी विद्या हुंदी उन्नू आउंदी है, मंत्र पढ़ने वरनी करनी प्रयोग करने हवन करना ओ काशी विच रहिंदा सुनीदा है।
केशोदास नाम जिस बिदते,
उस ब्राह्मण दा नाम है केशोदास।
अपर न समसर तिसके काए,
उहदे वर्गा होर कोई नहीं। जे देवी प्रगट करन वाली उह तां शायद उह भी ना कर सके, पर हाँ उन्हूं पता जरूर है सारी विधि का भी किवें प्रयोग करीदा, किवें मंत्र पढ़ी देने वरणी करीदी है, उहदा नाम केशोदास है।
सो आवे तन अनगन पावे,
वो आ सकदा पर महाराज उहने पैसा बड़ा मंगना तुहाडे कोलों, धन बड़ा मंगना, उहदी पूजा बड़ी है, जिहड़ा जिन्ना वड्डा पंडित है उहदी भेटा भी उन्नी वड्डी है।
करवावे बिद जिम बन आए,
ते उहनूं आप जी बुला लो, हो सकदा भी ओह तुहाडे नाल आके गलबात करे जिवें तुसीं चाहुंदे उदां कर देवे।
जी रावर के है बहु लालस,
आप जी दे मन विच लालसा है।
ज्यों क्यों कर दिज लियो बुलाए,
जिवें किवें करके ओह केशोदास पंडित नूं सद लाओ।
तुम समरथ अकरन पी कर लियो,
महाराज तुसीं ओह समरथ अकरनी भी कर सकते हो।
अपर जे पंडित कै नर राए,
जेड़े होर पंडित ने महाराज वो नहीं एदा कर सकते, वह पंडित केशोदास जेड़ा उहदे बारे सुनिया भी वह बड़ा विद्वान है।
करबो कहूं रे ओ तिन्हूं ते,
महाराज होर नहीं किसी कोलों ये कुछ हो सकता, जे तुसी कराओ ते हो सकता है।
नहीं नाम ले सके लजाए,
महाराज नाम भी नहीं लै सकते देवी प्रगट करन वास्ते तां दूर दी गल रही।
श्री कलगीधर सुन दिज गन ते,
कलगीधर जी ने जदों ब्राह्मणा दे मुखों ये गल्लां सुनियां,
लोक रीत जिम पे हर खाए,
महाराज जी ना बारों बारों हस पए, इन्हां नूं इदां लगे भी गुरु साहब बड़े खुश होए ने, ਜਿਵੇਂ ਕਹਿੰਦੇ ਨੇ ਐਕਸਾਈਟਡ ਹੋ ਗਏ ਆ ਸੁਣ ਕੇ ਵੀ ਬੜੇ ਖੁਸ਼ ਹੋ ਗਏ ਆ, ਪਰ ਸਤਿਗੁਰੂ ਅੰਦਰੋਂ ਤਾਂ ਖੇਡ ਜਾਣਦੇ ਸਨ। ਉਹਦਾ ਬ੍ਰਾਹਮਣਾਂ ਨੂੰ ਵਿਖਾਉਣਾ ਸੀ ਵੀ ਗੁਰੂ ਸਾਹਿਬ ਬੜੇ ਖੁਸ਼ ਹੋ ਗਏ ਕੇਸ਼ੋਦਾਸ ਦਾ ਨਾਂ ਸੁਣ ਕੇ, ਪਰ ਸਤਿਗੁਰੂ ਤਾਂ ਲੀਲਾ ਹੀ ਕਰ ਰਹੇ ਸੀ। ਕੇਸ਼ੋਦਾਸ ਜਿਹੜਾ ਵੱਡਾ ਪੰਡਿਤ ਸੀ ਉਹਦਾ ਵੀ ਪਖੰਡ ਮਹਾਰਾਜ ਜੀ ਨੇ ਪ੍ਰਗਟ ਕਰਨਾ ਸੀ ਵੀ ਤੇ ਚੰਡੀ ਤਾਂ ਸਤਿਗੁਰਾਂ ਨੇ ਪ੍ਰਗਟ ਕਰਨੀ ਹੈ, ਜਿਹੜੀ 700 ਸਾਲ ਤੋਂ ਜਾਗੀ ਨਹੀਂ ਸੀ ਉਹ ਸੀ ਜੰਗ ਰੂਪੀ ਚੰਡੀ। ਮੈਂ ਕੱਲ ਵੀ ਬੇਨਤੀ ਕੀਤੀ ਸੀ ਉਹ ਯੁੱਧ ਰੂਪੀ ਚੰਡੀ ਹੈ ਜਿਹੜੀ ਕਲਗੀਆਂ ਵਾਲੇ ਪਾਤਸ਼ਾਹ ਨੇ ਪ੍ਰਗਟ ਕਰਕੇ ਆਪਣੇ ਪੰਥ ਵਿੱਚ ਭਰਨੀ ਹੈ, ਖਾਲਸੇ ਵਿੱਚ ਭਰਨੀ ਹੈ। ਉਹ ਸਪਿਰਿਟ ਬਿਰਤੀ ਜਿਹੜੀ ਜੰਗੀ ਯੁੱਧੀ ਬਿਰਤੀ ਹੈ ਉਹ ਚੰਡੀ ਹੈ, ਉਹੀ ਭਗਉਤੀ ਹੈ, ਉਹ ਮਹਾਰਾਜ ਜੀ ਨੇ ਪੰਥ ਦੇ ਵਿੱਚ ਭਰਨੀ ਹੈ, ਜੋ ਸ਼੍ਰੀ ਸਾਹਿਬ ਦੇ ਰੂਪ 'ਚ ਖਾਲਸੇ ਦੇ ਗਾਤਰੇ ਵੀ ਸ਼ੋਭਦੀਕ ਹੈ। ਹਾਂਜੀ
ਦੋਹਰਾ ਉਠੇ ਪ੍ਰਭੂ ਮਜਲਸ ਤਜੀ ਮੰਦਰ ਪ੍ਰਵਿਸ਼ੇ ਜਾਏ।
ਸੁਣ ਕੇ ਮਹਾਰਾਜ ਜੀ ਨਾ ਸਾਰੇ ਬਚਨ ਮੁਸਕਰਾ ਕੇ ਪੰਡਤਾਂ ਕੋਲ ਉੱਠ ਕੇ ਪਾਤਸ਼ਾਹ ਆਪਣੇ ਆਸਣ ਤੇ ਆ ਗਏ।
ਨਿਜ ਨਿਜ ਥਲ ਸਿੱਖ ਦਾਸ ਦਿਜ ਪਹੁੰਚੇ ਬਹੁ ਜਸ ਗਾਏ।
ਜਿੰਨੇ ਦਾਸ ਆਪੋ ਆਪਣੀਆਂ ਥਾਵਾਂ ਤੇ ਆਸਣਾਂ ਤੇ ਪੜਾਵਾਂ ਤੇ ਜਾ ਪਹੁੰਚੇ ਨੇ, ਕਲਗੀਆਂ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਲਾਸ ਕਰ ਰਹੇ ਨੇ। ਇਹ ਲੀਲਾ ਹੈ ਮੇਰੇ ਸਤਿਗੁਰਾਂ ਦੀ, ਤੇ ਸਤਿਗੁਰੂ ਜੀ ਦੀ ਲੀਲਾ ਕਈ ਵਾਰੀ ਸਾਡੀ ਸਮਝ ਵਿੱਚ ਨਹੀਂ ਆਉਂਦੀ, ਇਸੇ ਕਰਕੇ ਕਹਿਣਾ ਪੈਂਦਾ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੈ ਪਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੈ ਸਰਬਮ
ਪੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਕੀ ਸਦਾ ਬਵੇਕ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀ ਜੈ ਨਾਮ ਦਾਨ
ਕੋਈ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਪਾਰੇ ਉਤਾਰਨ ਹਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਪਾਰੇ ਉਤਾਰਨ ਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।